लख भवे लख बीस लख होवे लख बीस लख लख गेड़ो लख लख गेड़ा आखिए लख लख गेड़ो आखिए एक नाम जगदीश लख लख गेड़ा आखिए एक नाम जगदीश एक नाम जगदीश एत राह है पत पवनिया एत राह है पत पवनिया चढ़िए चढ़िए होए इक्कीस चढ़िए होए इक्कीस चढ़िए होए इक्कीस एत राह पत पवड़िया एत राह पत सुन गल्ला आकाश की सुन गल्ला आकाश की कीटा आई रीस सुन गल्ला आकाश की सुन गल्ला आकाश की कीटरीस नानक नगरी पाई नानक नदरी पाई कूड़ी कूड़े ठीस कूड़ी कूड़े राह पत पवड़िया एत राह पत पवड़िया चढ़िए चढ़िए होए इक्कीस चढ़िए चढ़िए 두 뻘이야. 에뜨바해 빠두 뻘이야. 자리에 호에 끼스. 자리에. 자리에 호에 끼스. 아뚜 우짜 땅파더바라. 아뚜 우짜 땅파더바라. 에 마누메리아. 에 마누메리아. 빈 뻘이냐 빈 뻘이냐 만들에 껴 차례라 아뚜자 따가 너바라 우주 아파르 베안트 소아니 우치 아빠르 베안트 소아미 कौन जाने गुण तेरे पवड़िया कौन जाने गुण तेरे कौन जाने गुण तेरे हमारी जेबा एक प्रभु हमरी जेबा एक प्रभु हार के गुण अगम अथा कौन जाने गुण तेरे पथ पवड़िया चढ़िए सुने मने पवड़िया सुने मने मन की तबा अंतर्गत तीर्थ मलना सब गुण तेरे हमरी जेबा एक प्रभु सब गुण तेरे मैं नाही कोई विन गुण कीते विन गुण कीते भगत ना होए हमरी जेबा एक प्रभु एक दू जीवा लाख होए लाख होए लाख बीस लख लख गेड़ा आखिए एक नाम जगदीश एतरा है पतु पवड़िया मालिक मिनल रही उदे तक पहुंच पैदा करन लई उच्चा चढ़ना होएगा एक ख्याल करियो राह होर चीज है पवड़ियां होर चीज ने हां ये गल वखरी है कई ਕਈਰਾ ਪਲੇਨ ਹੁੰਦੇ ਨੇ, ਉਹਨਾਂ ਵਿੱਚ ਪੌੜੀਆਂ ਨਹੀਂ ਹੁੰਦੀਆਂ। ਪੌੜੀਆਂ ਹਮੇਸ਼ਾ ਉਹਨਾਂ ਰਾਹਾਂ ਵਿੱਚ ਆਉਂਦੀਆਂ ਨੇ ਜਦੋਂ ਕਿਸੇ ਦੀ ਰਿਹਾਇਸ਼ ਉੱਤੇ ਹੋਵੇ। ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ, ਉਹਦੀ ਸ਼ਬਦਾਵਲੀ ਨੂੰ ਇੱਕ ਇੱਕ ਕਰਕੇ ਸਮਝਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ। ਨੋਰਮਲ ਰਸਤਾ ਵੀ ਹੁੰਦਾ ਹੈ, ਪਲੇਨ ਰਸਤਾ ਵੀ ਹੁੰਦਾ ਹੈ। ਘਰ ਨੂੰ ਜਾਂਦਾ ਹੈ ਜਿੱਥੇ ਕੋਈ ਗਰਾਊਂਡ ਫਲੋਰ ਤੇ ਰਹਿੰਦਾ ਹੋਵੇ, ਉੱਥੇ ਪੌੜੀਆਂ ਦੀ ਲੋੜ ਕੋਈ ਨਹੀਂ। ਰਾਹ ਹੈ, ਪੌੜੀਆਂ ਕੋਈ ਨਹੀਂ, ਪਰ ਪਤੀ ਦੇ ਇਸ ਰਾਹ ਦੀਆਂ ਪੌੜੀਆਂ ਨੇ। ਕਿਉਂ? ਕਿਉਂਕਿ ਉਹ ਗਰਾਊਂਡ ਫਲੋਰ ਤੇ ਨਹੀਂ ਰਹਿੰਦਾ, ਉੱਚਾ ਤਾਂਕਾ ਦਰਬਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾਂਤਾ ਸਦਾ ਬੇਅੰਤਾ ਕੋ ਨਾਨਕ ਉੱਚੋ ਉੱਚਾ ਏਤਰਾ ਹੈ। ਇਸ ਲਈ ਉਹਦਾ ਰਾਹ ਪਲੇਨ ਨਹੀਂ, ਉਸ ਪਤੀ ਪਰਮੇਸ਼ਵਰ ਦਾ ਮਿਲਣ ਦਾ ਰਾਹ ਪਲੇਨ ਨਹੀਂ, ਉਹਦੇ ਵਿੱਚ ਪੌੜੀਆਂ ਨੇ। ਲਓ ਇੱਥੇ ਫਿਰ ਰੁਕਣਾ ਚਾਹੀਦਾ। ਪੌੜੀ ਕਿਸ ਨੂੰ ਕਹਿੰਦੇ ਨੇ? ਬਣਤਰ ਅਸੀਂ ਰੋਜ਼ਾਨਾ ਦੇਖਦੇ ਹਾਂ, ਸਿਰਫ ਅੱਜ ਉਹਨੂੰ ਡੀਪਲੀ ਵਿਚਾਰਨ ਦੀ ਲੋੜ ਹੈ। ਪੌੜੀ ਦੇ ਵੱਖ ਵੱਖ ਸਟੈਪ ਹੁੰਦੇ ਨੇ। ਧਰਤੀ ਦੀ ਨਿਵਾਣ ਤੋਂ ਸ਼ੁਰੂ ਹੁੰਦੀ ਹੈ, ਛੱਤ ਦੀ ਉਚਾਨ ਤੱਕ ਉਹਦੀ ਪਹੁੰਚ ਹੁੰਦੀ ਹੈ। ਪਰ ਇੱਕ ਖਿਆਲ ਕਰਿਓ, ਹਰ ਸਟੈਪ ਦੀ ਨਹੀਂ, ਹਰ ਸਟੈਪ ਦੀ ਬਿਲਕੁਲ ਨਹੀਂ। ਪਹਿਲਾ ਸਟੈਪ ਜਿਹੜਾ ਹੈ ਉਹ ਧਰਤੀ ਦੇ ਨੇੜੇ ਹੈ, ਉਸ ਤੇ ਕੋਈ ਚੜ ਜਾਏ ਤੇ ਕੋਈ ਆਖੇ ਮੈਂ ਪੌੜੀ ਚੜ੍ਹੇ, ਇੱਕ ਸਟੈਪ ਚੜ੍ਹੇ, ਗੱਲ ਚੰਗੀ ਹੈ। ਇੱਕ ਇੱਕ ਕਰਕੇ ਹੀ ਉੱਪਰ ਚੜ੍ਹਨਾ ਹੁੰਦਾ, ਪਰ ਪਹਿਲਾ ਦੂਜਾ ਸਟੈਪ ਜਿਹੜਾ ਉਹ ਛੱਤ ਤੱਕ ਪਹੁੰਚ ਨਹੀਂ ਰੱਖਦਾ। ਹਾਂ, ਪਹੁੰਚਣ ਲਈ ਇੱਕ ਪਹਿਲਾ ਦੂਜਾ ਉੱਦਮ ਹੈ। ਪਹਿਲੇ ਸਟੈਪ ਤੇ ਕੋਈ ਖਲੋ ਜਾਏ ਤੇ ਆਖੇ ਮੈਂ ਪੌੜੀ ਤਾਂ ਚੜ੍ਹਿਆ ਹੀ ਹਾਂ, ਕੋਈ ਦੋ ਸਟੈਪ ਚੱਲ ਕੇ ਖਲੋ ਜਾਏ ਆਖੇ ਪੌੜੀ ਦੀ ਵਰਤੋਂ ਤਾਂ ਕੀਤੀ ਹੈ, ਮਿਲਣ ਵਿੱਚ ਸਫਲ ਹੋ ਸਕਦਾ। ਪੌੜੀਆਂ ਦੀ ਬਣਤਰ ਇਸ ਕਿਸਮ ਦੀ ਹੁੰਦੀ ਹੈ, ਧਰਤੀ ਤੋਂ ਚੱਲਦੀਆਂ ਨੇ, ਛੱਤ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ, ਉਹਦੇ ਵੱਖ ਵੱਖ ਪੜਾਅ ਹੁੰਦੇ ਨੇ। ਪੌੜੀਆਂ ਚੜ੍ਹਨ ਤੇ ਨਿਰਭਰ ਹੁੰਦੀਆਂ ਨੇ, ਕੋਈ ਮਨੁੱਖ ਕਿੰਨਾ ਕੁ ਚੜ੍ਹ ਸਕਦਾ, ਲੇਕਿਨ ਜਿੰਨੀ ਦੇਰ ਕੰਪਲੀਟ ਨਾ ਚੜ੍ਹੇ ਉਨੀ ਦੇਰ ਛੱਤ ਨੂੰ ਨਹੀਂ ਛੋ ਸਕਦਾ। ਇਸ ਲਈ ਤੋਂ ਕਾਈ ਸੀ ਵੱਡਾ ਸਾਹਿਬ ਉੱਚਾ ਥਾ, ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾ ਇਹ ਵੱਡ ਉੱਚਾ ਹੋਵੇ ਕੋਈ, ਚੜੀਏ ਪਤ ਪੌੜੀਆਂ ਚੜੀਏ भोए इक्कीस चढ़िए पद पौड़िया एवड ऊंचा होए कोए किस ऊंचे को जाने सोए। मसला आ गया पौड़ियां था। पहली तुक बड़े खूबसूरत ढंग नाल शुरू कीती ने। पहला स्टेप है ना, पहला स्टेप कोई तुर दा स्टेप नहीं हुंदा, मिलाप दी निशानी नहीं हुंदी, एक चंगे उद्यम दी निशानी हुंदी है। गुरु ने ख्याल दे दिता, कहन लगी एक दूजी भाव लख होए। ऐसे सवाल आ गया जी बादा, पर उन दे नाल कुछ लफज जोड़े जेड़े असंभवता प्रतीत कर देने, जेड़े जेते निर्भर कर देने, जेड़े केवल मन दे उत्साह ते निर्भर कर देने, उद्यम दे आरंभ लई एक प्रेरणा स्रोत बनते हैं। भला कोई आखे मेरी एक जबान दियां लखां जबाना हो जाने, ये ते उन्दे अंदर दा प्यार है ना, चंद है चंद है, पर कोई लखां जबाना लगते जानिया नहीं। भाई साहब भाई गुरदास जी ने भी अपने एक बित विच आख दिता, एक ही शरीर के जिहों मैं करोड़ बाप। ते फिर कहन लगे सत सत करोड़ रोम सब ही शरीर के, बड़ी लंबी गिनती भी पा दी। एक एक रोम अगे कोट कोट शीस होवे, मन दा उत्साह चाहत है। मैं कस करा कई बार मनुख की चाहत बहुत बड़ी हुंदी है, साधन नहीं हुंदा। कोई मनुख चाहे मैं दुनिया का बादशाह बन जा, चाहत है, पर साधन कोई नहीं, चाहत है। भाई साहब ने ख्याल दे दिता, कहन लगे एक ही शरीर के जे होवां मैं करोड़ बाप, सत सत करोड़ रोम सब ही शरीर के। फिर कहन लगे एक एक रोम अगे कोट कोट शीस होवे, कोट कोट शीस विच मुख होवे चीर के। फिर कहन लगे एक एक मुख विच जीबा होवे कोट कोट, एक मुंह विच करोड़ा जीबा हो जान, कोट कोट जीवा गुण बने जगदीश के। सोचियो भला ये लॉजिकता है, मन दे अंदर दा चाव है, चाव है। यदि ऐसा हो सकता एक जबान दिया लखां जबाना हो जान एक पक्ष, चलो जे भला हो जान एक दूजी भाव लख होए, एक तो लख हो जाए, फिर लख नहीं वी लख हो जाए, लख होवे लख बीस, ते उन्हों वी लख जबाना नाल मैं लख लख वार नाम जपा। गिनती तो हो गई ना, गिनती तो हो गई। मैं अंदाजा लगा रहा सा बैठा, अंदाजन 2 खरब के करीब गिनती हो जाती। एक लिमिट सीमा ते बन गई, रब दे मिलाप दा एक दायरा ते हो गया, कीमत ते हो गई, बस एने करन तो बाद मैं मिल सकना। ये मेरी पौड़ियां ने ਖਿਆਲ ਕਰਿਓ। ਇੱਕ ਪਾਸੇ ਅਸੀਂ ਕਹਿੰਦੇ ਹਾਂ ਪ੍ਰਭੂ ਜਿਹੜਾ ਗਣਿਤ ਵਿੱਚ ਨਹੀਂ, ਸੀਮਾ ਵਿੱਚ ਨਹੀਂ, ਉਹਦੀ ਭਗਤੀ, ਉਹਦੀ ਬੰਦਗੀ, ਉਹਦਾ ਸਿਮਰਨ, ਉਹਦੀ ਯਾਦ ਵੀ ਕਿਸੇ ਸੀਮਾ ਵਿੱਚ ਨਹੀਂ, ਉਹਦੀ ਸਿਫਤ ਸਲਾਹ ਵੀ ਕਿਸੇ ਸੀਮਾ ਵਿੱਚ ਨਹੀਂ। ਆਪਾਂ ਪਿੱਛੇ ਪੜ੍ਹ ਆਏ ਅੰਤ ਨਾ ਸਿਫਤੇ ਅੰਤ ਨਾ ਸਿਫਤੇ ਕਹਿਣ ਨਾ ਅੰਤ, ਨਾ ਉਹਦੀਆਂ ਸਿਫਤਾਂ ਦੀ ਕੋਈ ਗਿਣਤੀ ਹੈ, ਅੰਤ ਹੈ, ਤੇ ਨਾ ਕਹਿਣ ਵਾਲਿਆਂ ਦੀ ਕੋਈ ਗਿਣਤੀ ਹੈ, ਅੰਤ ਹੈ। ਤੇ ਅਖੀਰਲੀ ਲਾਈਨ ਵਿੱਚ ਕਹਿਣ ਲੱਗੇ ਅੰਤ ਕਾਰਨ ਕਹਤੇ ਬਿਲ ਲਾਏ, ਅੰਤ ਕਾਰਨ ਕਹਤੇ ਬਿਲ ਲਾਏ ਤਾਂ ਕੇ ਅੰਤ ਨਾ ਪਾਏ ਜਾਏ, ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ। ਆਪਾਂ ਪੜ੍ਹਾਇਆ ਫਿਰ ਉਹਨੂੰ ਅੰਤ ਵਿੱਚ ਕਿਵੇਂ ਲੈ ਆਉਂਦਾ, ਇਹ ਅੰਤ ਨਾ ਜਾਣੇ ਕੋਈ। ਤੇ ਜੇ ਇਸ ਜੀਵਾਂ ਦੀ ਗਿਣਤੀ ਵਿੱਚ ਪੈਂਦੇ ਹਾਂ ਤਾਂ ਅੰਤ ਬਣਦਾ ਹੈ, ਇੱਕ ਤੋਂ ਲੱਖ ਹੋ ਜਾਣ, ਲੱਖ ਤੋਂ ਵੀਹ ਲੱਖ ਹੋ ਜਾਣ, ਵੀਹ ਲੱਖ ਜੀਵਾਂ ਜਿਹੜੀਆਂ ਨੇ ਇੱਕ ਲੱਖ ਲੱਖ ਵਾਰ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਤਾਂ ਫਿਰ ਗਿਣ ਕੇ ਵੇਖ ਲਓ ਬਕਾਇਦਾ ਗਿਣਤੀ ਅਸੰਖਾਂ ਤੱਕ ਵੀ ਨਹੀਂ ਬਣ, ਗੁਰੂ ਤਾਂ ਅਸੰਖ ਕਹਿੰਦੇ ਨੇ, ਸੰਖਾਂ ਤੱਕ ਵੀ ਨਹੀਂ, ਨੀਲ ਤੱਕ ਵੀ ਨਹੀਂ, ਖਰਬ 'ਤੇ ਹੀ ਖਤਮ ਹੋ ਜਾਂਦੀ। ਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਇਹ ਸਮਝਦਾ, ਪਹਿਲਾਂ ਤਾਂ ਇੱਕ ਅਰਜ਼ ਕਰਾਂ, ਜਦੋਂ ਮਨੁੱਖ ਰੱਬ ਨਾਲ ਗਿਣਤੀ ਵਿੱਚ ਪੈਂਦਾ ਨਾ ਉੱਥੇ ਦੂਰ ਹੋ ਜਾਂਦਾ। ਆ ਜਿਹੜੇ ਮਾਲਾ ਨਾਲ ਗਿਣ ਗਿਣ ਕੇ ਨਾਮ ਜਪਣ ਵਾਲੇ ਨੇ ਨਾ, ਗੁਰੂ ਨੂੰ ਐਵੇਂ ਨਹੀਂ ਆਖਣਾ ਪਿਆ, ਹੱਥ ਮਾਥੇ ਤਿਲਕ ਹੱਥ ਮਾਲਾ ਬਾਣਾ, ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਲਾਉਣਾ ਜਾਣਾ। ਹੈਂ, ਰੱਬ ਕੋਈ ਖਿਡਾਉਣਾ ਜਿਹੜਾ ਥੋੜੀ ਜਿਹੀ ਕੀਮਤ ਨਾਲ ਖਰੀਦਿਆ ਜਾ ਸਕਦਾ, ਖਿਡੌਣੇ ਖਰੀਦੇ ਜਾ ਸਕਦੇ ਨੇ, ਉਹਨਾਂ ਦਾ ਅਸਲ ਰੂਪ ਕੋਈ ਅਮੀਰ ਹੀ ਖਰੀਦ ਸਕਦਾ ਹੈ। ਮੈਂ ਕਹਿ ਕੀਤੀ ਸੀ 10 ਰੁਪਏ 20 ਰੁਪਏ ਦੀ ਖਿਡੌਣੇ ਵਾਲੀ ਕਾਰ ਤਾਂ ਖਰੀਦੀ ਜਾ ਸਕਦੀ ਹੈ, ਅਸਲ ਨਹੀਂ। ਨਕਲੀ ਹੀਰੇ ਤਾਂ ਖਰੀਦੇ ਜਾ ਸਕਦੇ ਨੇ, ਅਸਲ ਨਹੀਂ। ਇਸ ਲਈ ਖਿਆਲ ਕਰਿਓ, ਮਾਲਾ ਨਾਲ ਗਿਣ ਗਿਣ ਕੇ ਮੈਂ ਰੱਬ ਦੀ ਭਗਤੀ ਕਰਾਂ, ਜੇ ਤਾਂ ਗਿਣਤੀਆਂ ਵਿੱਚ ਪਾਵਾਂਗਾ ਫਿਰ ਗਿਣਿਆ ਜਾ ਸਕਦਾ। ਤੇ ਜੇ ਅਸੀਂ ਇਸ ਲਾਈਨ ਦੇ ਇੱਥੇ ਅਰਥ ਇਸ ਰੂਪ ਵਿੱਚ ਕਰਨੇ ਆ ਫਿਰ ਗਿਣਤੀ ਵਿੱਚ ਆ ਜਾਂਦਾ, ਗਿਣਤੀ ਤੈਅ ਕਰ ਸਕਦੇ ਹੋ, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀਏ ਕਰੀਬ ਸਾਰੀ ਗਿਣਤੀ ਕਰ ਲਓ, 2 ਖਰਬ ਦੇ ਕਰੀਬ ਬਣਦਾ। ਜੇ 20 ਲੱਖ ਜਿਹਦਾ ਲੱਖ ਲੱਖ ਵਾਰ ਨਾਮ ਜਪੇ ਤਾਂ 2 ਖਰਬ ਦੀ ਕੀ ਬਣਦਾ, ਰੱਬ ਗਿਣਤੀ ਵਿੱਚ ਪੈ ਗਿਆ, ਰੱਬ ਦਾ ਅੰਤ ਗਿਣਤੀ ਵਿੱਚ ਪੈ ਗਿਆ, ਉਹਨੂੰ ਬੇਅੰਤ ਨਾ ਆਖਿਆ। ਫਿਰ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ ਵਾਲੀ ਗੱਲ ਨਾ ਬਣੀ। ਵਰਨ ਤਾਂ ਹੋ ਗਿਆ, ਜੇ ਇੰਨੀਆਂ ਜੀਵਾਂ ਲੱਗ ਜਾਣ ਤੇ ਇੰਨੀਆਂ ਜੀਵਾਂ ਨਾਲ ਇੰਨੀ ਵਾਰ ਆਖ ਲਵਾਂ ਤਾਂ ਵਰਨਿਆ ਗਿਆ, ਉੱਥੇ ਆਖ ਦਿੰਦੇ ਵਰਨ ਨਾ ਸਾਕੋਂ। ਇੱਕ ਖਿਆਲ ਕਰਿਓ, ਜਿਹੜੀ ਕਰੀ ਸੰਗਿਆ ਦਿੱਤੀ ਜਾਂਦੀ ਹੈ ਨਾ, ਅਤਕਥਨੀ ਅਲੰਕਾਰ ਜਿੱਥੇ ਵਰਤਿਆ ਜਾਂਦਾ ਮਨ ਦੇ ਜਜ਼ਬੇ ਨਾਲ, ਉਹ ਬਲਕਿ ਇਹ ਚੀਜ਼ ਸਾਬਤ ਕਰਦਾ ਵੀ ਆਹ ਕੰਮ ਨਹੀਂ ਹੋ ਸਕਦਾ, ਕਰਾਂ ਕਿ ਜੇ ਹੋ ਜਾਏ ਹਮੇਸ਼ਾ ਉਹਦਾ ਭਾਵ ਹੀ ਹੁੰਦਾ ਹੈ। ਜੇ ਕਦੀ ਮੇਰੇ ਕੋਲ ਹੁੰਦਾ ਇਹਦਾ ਮਤਲਬ ਨਹੀਂ ਹੋ ਸਕਿਆ, ਅਸੰਭਵ। ਗੁਰੂ ਕਹਿੰਦੇ ਨੇ ਮੈਂ ਜ਼ਬਾਨ ਨਾਲ ਜੇ ਜੀਵਾਂ ਨਾਲ ਤੇਰੀ ਸਿਮਰਨ ਕਰਨ ਲੱਗਾ ਤੇ ਪ੍ਰਭੂ ਇਹ ਅਸੰਭਵ ਹੈ, ਇੱਕ ਨਹੀਂ ਜੇ ਲੱਖਾਂ ਵੀ ਹੋ ਜਾਣ ਤੇ ਨਹੀਂ ਜਪ ਸਕਾਂਗਾ। ਇਸ ਪਾਸੇ ਹੋਣਗੇ, ਇਸਦਾ ਸਮੁੱਚਾ ਭਾਵਤਾ ਮਿਲੇਗਾ। ਜੇ ਆਖਾਂਗਾ ਵੀ ਇੰਨੀਆਂ ਜੀਵਾਂ ਲੱਗ ਜਾਣ ਤੇ ਉਹਦੇ ਨਾਲ ਮੈਂ ਇੰਨੀ ਵਾਰ ਜਪ ਲਾਂ ਤੇ ਬਸ ਇਹ ਮੇਰੀਆਂ ਪੱਤ ਪੌੜੀਆਂ ਨੇ ਚੜੀਏ ਹੋਏ ਕੀ ਤੇ ਗੱਲ ਬਦਲ ਜਾਏ। ਹੁਣ ਮੈਂ ਦੁਬਾਰਾ ਇਸ ਤੁਕ ਨੂੰ ਦੁਹਰਾਉਣਾ ਚਾਹੁੰਦਾ।
ਇੱਕ ਦੋ ਜੀਵ ਲੱਖ ਹੋਏ, ਇੱਕ ਦੋ ਜੀਵ ਲੱਖ ਹੋਏ, ਲੱਖ ਹੋਏ ਲੱਖ ਬੀਸ ਹਮਰੀ ਜੇਵਾ ਇੱਕ ਪ੍ਰਭ।
ਇਹ ਤੇ ਗੱਲ ਮੇਰੇ ਲਈ ਅਸੰਭਵ ਹੈ। ਮੈਂ ਜ਼ਬਾਨ ਨਾਲ ਤੈਨੂੰ ਨਹੀਂ ਰਿਝਾ ਸਕਦਾ ਕਿਉਂਕਿ ਮੇਰੇ ਕੋਲ ਤਾਂ ਜ਼ਬਾਨ ਇੱਕੋ ਜੇ, ਇੰਨੀਆਂ ਜ਼ਬਾਨਾਂ ਹੋ ਜਾਣ ਤਦ ਵੀ ਮੇਰੇ ਲਈ ਮੁਸ਼ਕਲ ਹੈ, ਜਿਹੜੀ ਗੱਲ ਹੈ ਹੀ ਅਸੰਭਵ, ਜਿਹੜੀਆਂ ਲੱਗਣੀਆਂ ਹੀ ਨਹੀਂ। ਮੈਂ ਆਪਣੀ ਜ਼ਬਾਨ ਤੇ ਨਾਲ ਜਪਿਆ ਹੋਇਆ ਤੇਰਾ ਨਾਮ ਤੇ ਇਸ ਨਾਲ ਕੀਤੀ ਹੋਈ ਗਿਣਤੀ ਜਿਹੜੀ ਹੈ ਇਹਦੇ ਤੇ ਤੇਰੇ ਮਿਲਾਪ ਨੂੰ ਨਿਰਭਰ ਕਰ ਹੀ ਨਹੀਂ ਸਕਦਾ, ਤੇਰੀ ਵੈਲਿਊ ਇਹਦੇ ਨਾਲ ਪਾਈ ਨਹੀਂ ਜਾ ਸਕਦੀ। ਹਾਂ, ਇਹ ਪੱਤ ਪਵੜੀਆਂ ਦਾ ਪਹਿਲਾ ਸਟੈਪ ਜ਼ਰੂਰ ਹੈ। ਬਸ ਇੱਥੇ ਰੁਕਣਾ ਚਾਹੁੰਦਾ, ਇਹ ਨਹੀਂ ਕਿ ਛੱਡਣਾ ਹੈ ਵੀ ਜ਼ਬਾਨੋਂ ਨਾਮ ਜਪਣਾ ਹੀ ਨਹੀਂ। ਇਹ ਪੱਤ ਪਵੜੀਆਂ ਦਾ ਪਹਿਲਾ ਸਟੈਪ ਹੈ, ਨਾਮ ਜਪਣਾ। ਇਹ ਨਹੀਂ ਕਿ ਵਾਹਿਗੁਰੂ ਕਹਿਣਾ ਹੀ ਨਹੀਂ ਜ਼ਬਾਨੋਂ, ਇਹਦੀ ਲੋੜ ਹੀ ਕੋਈ ਨਹੀਂ। ਇਹ ਅਸਫਲ ਹੈ, ਇਹ ਨਿਫਲ ਹੈ, ਇਹ ਫਜ਼ੂਲ ਹੈ, ਜ਼ਰੂਰਤ ਕੋਈ ਐਸੀ ਗੱਲ ਬਿਲਕੁਲ ਨਹੀਂ। ਪੌੜੀਆਂ ਦਾ ਪਹਿਲਾ ਸਟੈਪ ਹੈ, ਪਹਿਲੇ ਸਟੈਪ ਤੇ ਨਾਮ ਜ਼ਬਾਨ ਤੇ ਆਉਂਦਾ, ਪਰ ਇੱਕ ਖਿਆਲ ਕਰੀ ਕਿਤੇ ਪਹਿਲੇ ਸਟੈਪ ਤੇ ਖਲੋ ਨਾ ਜਾਏ, ਮਤਮਾਲਾਂ ਦੀ ਗਿਣਤੀ ਵਿੱਚ ਹੀ ਪੈ ਜਾਏ, ਪਾਠਾਂ ਦੀ ਗਿਣਤੀ ਵਿੱਚ ਹੀ ਪੈ ਜਾਏ। ਇੰਨੇ ਪਾਠ ਕਰ ਲੈਣੇ ਸੁਖਮਣੀ ਸਾਹਿਬ ਦੇ, ਇੰਨੇ ਪਾਠ ਕਰ ਲੈਣੇ ਜਪਜੀ ਸਾਹਿਬ ਦੇ, ਇੰਨੀਆਂ ਮਾਲਾਂ ਫਿਰ ਲਈ। ਪਿਛਲੇ ਦਿਨ ਮੈਂ ਅਰਜ਼ ਕੀਤੀ ਸੀ ਸਾਡੇ ਵਿੱਚ ਕਨਫਿਊਜ਼ ਕਰਨ ਲਈ ਐਸੇ ਬੜੇ ਹੀ ਸਾਧਨ ਪੈਦਾ ਹੋ, ਉਹ ਲੋਕ ਵੀ ਨੇ ਜਿਹੜੇ ਸਾਨੂੰ ਗਿਣਤੀਆਂ ਮਿੰਤੀਆਂ ਵਿੱਚ ਪਾਉਂਦੇ ਨੇ। ਜੇ ਤੂੰ ਇੰਨੇ ਜਪਜੀ ਸਾਹਿਬ ਦੇ ਪਾਠ ਰੋਜ਼ ਕਰ ਲੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲੇਗਾ। ਜੇ ਤੂੰ ਇੰਨੇ ਸੁਖਮਣੀ ਸਾਹਿਬ ਦੇ ਪਾਠ ਰੋਜ਼ ਕਰ ਲੈ, ਇੱਕ ਮਹੀਨੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲੇਗਾ। ਜੇ ਤੂੰ ਇੰਨੀਆਂ ਮਾਲਾਂ ਪਹਿਲੀ ਪੌੜੀ ਦੀਆਂ ਫੇਰ ਲੈ, ਪਹਿਲੀ ਪੌੜੀ ਦੀਆਂ ਫੇਰ ਲੈ, ਮਹੀਨੇ ਬਾਅਦ ਉੱਥੇ ਇਹ ਵੀ ਜੇ ਪੁੱਛਿਆ ਵਿਚਾਰ ਹੋਈ ਤੇ ਕਹਿਣ ਲੱਗੇ ਜੀ ਅੱਖਰ ਪੂਰੇ ਹੋ ਜਾਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਅੱਖਰ ਪੂਰੇ ਹੋ ਜਾਂਦੇ ਤੇ ਭਲਿਓ। ਜਦੋਂ ਅੱਖਰ ਪੂਰੇ ਕਰਨ ਦਾ ਮਸਲਾ ਆਉਂਦਾ ਤੇ ਫਿਰ ਤੁਸੀਂ, ਤੁਹਾਡੀ ਪਹਿਲੀ ਪੌੜੀ ਵੱਖਰੀ ਹੋ ਜਾਂਦੀ ਹੈ। ਕਿਹੜੀ ਪਹਿਲੀ ਪੌੜੀ ਦੇ ਅੱਖਰ ਪੂਰੇ ਕਰ ਰਹੇ ਹੋ? ਹੈਰਾਨ ਹੋਣਾ ਜਦੋਂ ਵੇਖਣਾ ਸਦੀਆਂ ਤੋਂ ਵਰਿਆਂ ਤੋਂ ਪਾਠ ਕਰਨ ਵਾਲੇ ਅਜੇ ਤੱਕ ਉਹ ਇਹ ਨਹੀਂ ਜਾਣਦੇ ਪਹਿਲੀ ਪੌੜੀ ਅਸੀਂ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਜਾਂ ਨਾਨਕ ਹੋਸੀ ਵੀ ਸੱਚ ਤੱਕ, ਜਿਹੜੇ ਲੋਕ ਕਹਿੰਦੇ ਨੇ ਜਿਹੜੇ ਨਾਨਕ ਹੋਸੀ ਵੀ ਸੱਚ ਤੱਕ ਮੰਨਦੇ ਨੇ, ਉਹ ਇਹਨੂੰ ਪਹਿਲੀ ਪੌੜੀ ਆਖ ਦਿੰਦੇ ਨੇ। ਇਹ ਤਾਂ ਪਹਿਲੀ ਪੌੜੀ ਹੈ ਨਹੀਂ, ਇਹ ਤਾਂ ਪਹਿਲਾ ਸਲੋਕ ਹੈ ਆਦਿ ਸਤਿਗੁਰ ਸੱਚ ਦਾ। ਨਾਨਕ ਹੋਸੀ ਵੀ ਸੱਚ ਤੋਂ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ, ਨਾਨਕ ਲਿਖਿਆ ਨਾਲ ਤੇ ਜਾ ਕੇ ਪਹਿਲੀ ਪੌੜੀ ਸਮਾਪਤ ਹੁੰਦੀ ਹੈ। ਸੋਚੈ ਸੋਚ ਨਾ ਹੋਵੇ ਵਾਲੀ ਪੌੜੀ ਜਿਹੜੀ ਹੈ ਇਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੈ। ਇਹ ਦੱਸੋ ਕਿਸੇ ਨੂੰ ਕੋਈ ਪਾਠ ਕਰਾਉਣ ਵਾਲਾ, ਪਹਿਲੀ ਪੌੜੀ ਦਾ ਪਾਠ ਕਰਾਉਣ ਵਾਲਾ, ਸੋਚੈ ਸੋਚ ਨਾ ਹੋਵੇ ਪੌੜੀ ਦਾ ਪਾਠ ਕਰਾਉਂਦਾ ਹੋਵੇ? ਬਿਲਕੁਲ ਨਹੀਂ। ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਆਖਣਗੇ ਪਹਿਲੀ ਪੌੜੀ ਹੈ, ਪਾਠ ਕਰੋ। ਜਿਹੜੇ ਵੀ ਕਰਾਉਂਦੇ ਨੇ ਕਦੀ ਉਹਨਾਂ ਕੋਲ ਪੁੱਛਿਓ ਜੀ ਕਿਹੜੀ ਪੌੜੀ, ਪਹਿਲੀ ਪੌੜੀ ਦਾ ਪਾਠ ਕਰੀਏ, ਇਹ ਕਹਿ। ਹਾਲਾਂਕਿ ਪਹਿਲੀ ਪੌੜੀ ਜਿਹੜੀ ਹੈ ਉਹ ਸੋਚੈ ਸੋਚ ਨਾ ਹੋਵੇ ਤੋਂ ਸ਼ੁਰੂ ਹੁੰਦੀ ਹੈ, ਨਾਨਕ ਲਿਖਿਆ ਨਾਲ ਤੇ ਸਮਾਪਤ ਹੁੰਦੀ, ਉੱਥੇ ਏਕਾ ਪਿਆ ਹੋਇਆ। ਕਦੇ ਕਿਸੇ ਨੇ ਪਹਿਲੀ ਪੌੜੀ ਇਸ ਦਾ ਪਾਠ ਨਹੀਂ ਕਰਾਇਆ। ਪਰ ਅੱਖਰਾਂ ਦੀ ਗਿਣਤੀ ਵਾਲੇ ਪਾਸੇ ਜ਼ਿਆਦਾ ਖੋਜ ਟਾਈਮ ਲਗਾ ਦਿੱਤਾ ਵੀ ਇੰਨਾ ਕੁਝ ਕੀਤਿਆਂ ਇੰਨੇ ਅੱਖਰ ਪੂਰੇ ਹੋ ਜਾਂਦੇ ਨੇ, ਗਿਣ ਗਿਣ ਕੇ ਰੱਬ ਨਾਲ, ਪ੍ਰਭੂ ਨਾਲ, ਗੁਰੂ ਨਾਲ ਹਿਸਾਬ। ਤੇ ਗੁਰੂ ਖਿਆਲ ਕਰਦੇ ਨੇ, ਕਹਿੰਦੇ ਨੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਜਦੋਂ ਤੂੰ ਰੱਬ ਨਾਲ ਗਿਣਤੀ ਵਿੱਚ ਪੈ ਜਾਏਗਾ, ਪਿਛਲੇ ਦਿਹਾੜੇ ਵਿੱਚ ਇੱਕ ਤੁੱਕ ਆਈ ਸੀ ਹੇ ਪ੍ਰਭੂ, ਜੇ ਮੈਂ ਤੇਰੇ ਨਾਲ ਗਿਣਤੀ ਕਰਾਂ ਤੇ ਉਹਦੇ ਬਦਲੇ ਵਿੱਚ ਤੂੰ ਵੀ ਮੇਰੇ ਨਾਲ ਗਿਣਤੀ ਕਰਨ ਲੱਗ ਪਏ ਤਾਂ ਗੱਲ ਬਣਨੀ ਨਹੀਂ। ਲੇਖਾ ਛੋੜ, ਲੇਖਾ ਛੋੜ, ਅਲੇਖੇ ਛੂਟੇ ਹਮ ਨਿਰਗੁਣ ਲਿਹੋ ਵਾਰੀ, ਲੇਖਾ ਛੋੜ ਹਮਰੀ ਗਣਿਤ ਨਾ ਗਣੀਆ ਕਾਈ, ਮੇਰਾ ਹਿਸਾਬ ਨਾ ਕਰੀ। ਜੇ ਭਲਾ ਰੱਬ ਆਖੇ ਤੂੰ ਤਾਂ ਮੇਰੇ ਨਾਲ ਹਿਸਾਬ ਕਰੀ ਜਾਂਦਾ। ਗੁਰੂ ਕਹਿੰਦੇ ਨੇ ਜੇ ਤੂੰ ਜ਼ਬਾਨ ਨਾਲ ਕਹੇ ਹੋਏ ਨਾਮ ਦੇ ਹਿਸਾਬ ਨਾਲ ਪ੍ਰਭੂ ਦੇ ਮਿਲਾਪ ਦੀ ਪੌੜੀ ਦਾ ਆਖਰੀ ਸਟੈਪ ਪ੍ਰਾਪਤ ਕਰਨਾ ਚਾਹੇ ਅਸੰਭਵ ਹੈ। ਇਹ ਜ਼ਬਾਨ ਤਾਂ ਇੱਕ ਹੀ ਰਹਿਣੀ, ਤੇ ਜੇ ਗੁਰੂ ਆਖਦੇ ਨੇ ਜੇ ਲੱਖਾਂ ਵੀ ਹੋ ਜਾਣ ਤਦ ਵੀ ਅੱਗੇ ਜਾ ਕੇ ਚੜ੍ਹਨਾ ਪੈਣਾ, ਉਹ ਪੌੜੀ ਦਾ ਪਹਿਲਾ ਸਟੈਪ ਹੈ। ਪਹਿਲੇ ਸਟੈਪ ਤੇ ਜ਼ਬਾਨ ਤੋਂ ਨਾਮ ਜਪਿਆ ਜਾਣਾ ਹੈ। ਪਰ ਇੱਕ ਹੋਰ ਵੀ ਖਿਆਲ ਕਰਿਓ, ਪਹਿਲੇ ਸਟੈਪ ਤੇ ਮਨੁੱਖ ਬਹੁਤੀ ਦੇਰ ਨਹੀਂ ਰੁਕਦਾ, ਕਿਉਂਕਿ ਤਾਜ਼ਾ ਸ਼ੁਰੂ ਹੁੰਦਾ ਨਾ ਅਜੇ ਪੌੜੀਆਂ ਚੜ੍ਹਨਾ, ਅਜੇ ਦਮ ਜ਼ਿਆਦਾ ਹੁੰਦਾ, ਅਜੇ ਐਨਰਜੀ ਤਾਂ ਲੱਗਣੀ ਸ਼ੁਰੂ ਹੋਈ ਹੈ, ਖਤਮ ਤਾਂ ਹੋਈ ਨਹੀਂ। ਜੇ ਥੱਕਣਾ ਵੀ ਹੈ ਨਾ ਮਨੁੱਖ ਨੇ ਤੇ ਬਹੁਤ ਸਾਰੇ ਸਟੈਪ ਚੜ੍ਹ ਕੇ ਅਖੀਰਲੇ ਟਾਈਮ ਤੇ ਹੋ ਸਕਦਾ ਕੁਝ ਜ਼ਿਆਦਾ ਰੁਕਣਾ ਪਵੇ ਤੇ, ਪਰ ਅਸੀਂ ਤਾਂ ਉਲਟ ਹੋ ਗਏ, ਅਸੀਂ ਤਾਂ ਕੇਵਲ ਜ਼ਬਾਨੋਂ ਨਾਮ ਜਪਣ ਤੇ ਰੁਕ ਗਏ। ਗੁਰੂ ਨੇ ਆਖਿਆ ਕਹਿਣ ਲੱਗੇ, ਮੁੱਖੋਂ ਹਰ ਹਰ ਸਭ ਕੋ ਕਹੇ, ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ, ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ, ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਏ, ਲੱਖ ਵੀਸ ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਉਹ ਕਹਿਣ ਤੱਕ ਹੈ, ਪਰ ਭਲਿਆ ਇਹ ਪੌੜੀਆਂ ਨੇ, ਇਹਦੇ ਤੇ ਚੜ੍ਹਨਾ ਪਏਗਾ, ਰਾਹ ਇਹੋ ਹੀ ਹੈ। ਜ਼ਬਾਨ ਤੋਂ ਕਹਿਣ ਵਾਲਾ ਨਾਮ ਸ਼ੁਰੂਆਤ ਹੈ, ਪਰ ਅਸੀਂ ਇੱਥੇ ਰੁਕ ਗਏ। ਸਵੇਰੇ ਸ਼ਾਮ ਅਸੀਂ ਸਿਮਰਨ ਕਰਨ ਚੱਲੇ ਹਾਂ। ਸਿਮਰਨ ਉਹ ਹੈ, ਜਿਵੇਂ ਪਿਛਲੇ ਦਿਨ ਚਰਚ ਕੀਤੀ ਸੀ, ਸਿਮਰਨ ਉਹ ਹੈ ਜਦੋਂ ਨਾਮ ਜ਼ਬਾਨ ਦਾ ਅੰਦਰ ਯਾਦ ਵਿੱਚ ਟਿਕ ਜਾਏ, ਸੁਰਤ ਵਿੱਚ ਟਿਕ ਜਾਏ, ਅੰਦਰ ਉਸਦਾ ਵਾਸਾ ਹੋਵੇ, ਉਹ ਅਗਲਾ ਸਟੈਪ ਹੈ। ਇਸ ਲਈ ਗੁਰੂ ਨੇ ਬਾਣੀ ਵਿੱਚ ਹੁਣੇ ਤੁੱਕ ਆਈ ਸੀ, ਸੁਣਿਐ ਮੰਨਿਐ ਸਟੈਪ, ਸੁਣਿਐ ਮੰਨਿਐ ਮਨ ਕੀਤਾ ਬਹਾਉ, ਅੰਤਰਗਤ ਤੀਰਥ। ਹੁਣ ਅੰਦਰ ਟਿਕੇਗਾ ਤਾਂ ਅੰਦਰ ਤੀਰਥ ਬਣੇਗਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੰਦਰ ਤੀਰਥ ਤਾਂ ਹੀ ਬਣੇਗਾ ਨਾ ਜੇ ਨਾਮ ਤੀਰਥ ਅੰਦਰ ਫੁੱਟੇਗਾ। ਅਜੇ ਤਾਂ ਉਹ ਜ਼ਬਾਨ ਤੇ ਹੈ, ਅਜੇ ਤਾਂ ਉਹ ਕੰਨਾਂ ਵਿੱਚ ਹੈ, ਅਜੇ ਤੇ ਅੰਦਰ ਪਹੁੰਚਿਆ ਹੀ ਨਹੀਂ, ਅਜੇ ਪਹਿਲਾ ਸਟੈਪ ਚੱਲਿਆ ਤੂੰ, ਤੇ ਪਹਿਲੇ ਸਟੈਪ ਤੇ ਹੀ ਖਲੋ ਗਏ ਤੇ ਚਾਹਨਾ ਮੈਂ ਰੱਬ ਦਾ, ਪ੍ਰਭੂ ਦਾ ਮਿਲਾਪ ਦੀ ਗੱਲ ਕਰਾਂ। ਇਹ ਗੱਲਾਂ ਗੁਰੂ ਸਾਹਿਬ ਕਹਿੰਦੇ ਨੇ ਬੜੀਆਂ ਮੁਸ਼ਕਲ ਨੇ। ਇਹ ਤਾਂ ਆਹਿਸਤਾ ਆਹਿਸਤਾ ਪੌੜੀਆਂ ਚੜ੍ਹਨਾ, ਪਹਿਲੇ ਜ਼ਬਾਨੋਂ ਵਾਹਿਗੁਰੂ ਆਖਣਾ, ਫਿਰ ਉਸ ਵਾਹਿਗੁਰੂ ਨੂੰ ਹਿਰਦੇ ਵਿੱਚ ਲਿਆਉਣਾ, ਅਤੇ ਹਿਰਦੇ ਵਿੱਚ ਲਿਆਉਣ ਤੋਂ ਬਾਅਦ ਉਸਨੇ ਮਨ ਬਚ ਕਰਮ ਵਿੱਚ ਜਾਣਾ, ਮਨ ਬਚ ਕਰਮ ਵਿੱਚ ਵੀ ਪ੍ਰਵੇਸ਼ ਕਰਨਾ। ਅਤੇ ਜਦੋਂ ਮਨ ਬਚ ਕਰਮ ਵਿੱਚ ਪ੍ਰਵੇਸ਼ ਕਰੇਗਾ, ਫਿਰ ਤੇਰਾ ਜੀਵਨ ਜਿਹੜਾ ਕੰਪਲੀਟ ਜੀਵਨ ਭਗਤੀ ਹੋ ਜਾਏਗਾ। ਉਦੋਂ ਫਿਰ ਉਹ ਅਵਸਥਾ ਬਣੇਗੀ ਜਿਹਨੂੰ ਅਸੀਂ ਆਖਦੇ ਹਾਂ ਗੁਰਮੁਖ ਰੋਮ ਰੋਮ ਹਰ ਧਿਆਵੇ। ਉਦੋਂ ਜੀਵਨ ਦਾ ਹਰ ਪਹਿਲੂ ਭਗਤੀ ਹੋ ਜਾਏਗਾ। ਗੁਰੂ ਸਾਹਿਬ ਦੀ ਬਾਣੀ ਦੀ ਇੱਕ ਵਾਰ ਤੋਂ ਕਹੀ ਸੀ ਕਿ ਸਾਰਾ ਜੀਵਨ ਭਗਤੀ ਕਿਵੇਂ ਬਣਦਾ ਹੈ। ਗੁਰਮੁਖ ਹੱਸੇ, ਗੁਰਮੁਖ ਹੱਸੇ, ਗੁਰਮੁਖ ਰੋਵੇ ਜੋ ਗੁਰਮੁਖ ਕਰੇ। ਗੁਰਮੁਖ ਹੱਸੇ, ਗੁਰਮੁਖ ਰੋਵੇ ਜੋ ਗੁਰਮੁਖ ਕਰੇ, ਸਾਈ ਭਗਤ ਹੋਵੇ। ਜੀਵਨ ਹੀ ਭਗਤੀ ਹੋ ਗਿਆ, ਕਿਉਂਕਿ ਜੇ ਉਹ ਕਹਿੰਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਕੇਵਲ ਪ੍ਰਭੂ ਦੀ, ਜੇ ਕੋਈ ਪਰਿੰਦਾ ਵੀ ਬੋਲਦਾ ਨਾ ਤੇ ਉਹ ਕਹਿੰਦਾ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੇ ਉਹਨੂੰ ਉਹ ਕਿਸੇ ਨੂੰ ਦੇਖਦਾ ਸੰਸਾਰ ਵੱਲ ਨਿਗਾਹ ਮਾਰਦਾ, ਉਹਦੀਆਂ ਅੱਖਾਂ ਖੁੱਲਦੀਆਂ ਨੇ ਤੇ ਉਹ ਕਹਿੰਦਾ ਸਭਾ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਂਟੀ ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਜੀਵਨ ਦਾ ਹਰ ਪਹਿਲੂ ਪ੍ਰਭੂ ਨਾਲ ਜਦੋਂ ਜੁੜ ਜਾਂਦਾ ਹੈ ਉਦੋਂ ਜੀਵਨ ਭਗਤੀ ਹੋ ਜਾਂਦਾ ਹੈ। ਤੇ ਇਹ ਭਗਤੀ ਦੀ ਆਖਰੀ ਪੌੜੀ ਹੈ। ਜਿੰਨੀ ਦੇਰ ਜੀਵਨ ਭਗਤੀ ਨਹੀਂ ਨਾ ਬਣਦਾ, ਕੇਵਲ ਗਿਣਤੀ ਮਿਣਤੀ ਦੇ ਕੁਝ ਲਫ਼ਜ਼ ਭਗਤੀ ਬਣਦੇ ਨੇ, ਉਹਨਾਂ ਵਿੱਚ ਤਾਂ ਇੱਕ ਹੋਂ ਜਨਮ ਲੈ ਲੈਂਦੀ ਹੈ। ਖਿਆਲ ਕਰਿਓ, ਜਿਹੜਾ ਮਨੁੱਖ ਕੇਵਲ ਜ਼ਬਾਨ ਦੀ ਭਗਤੀ ਤੇ ਖਲੋ ਜਾਂਦਾ ਹੈ ਨਾ, ਕੇਵਲ ਜ਼ਬਾਨ ਦੀ ਭਗਤੀ ਤੇ, ਉਹ ਕੁਝ ਸਮੇਂ ਬਾਅਦ ਹਾਂ ਤੇ ਆ ਖਲੋਂਦਾ ਮੈਂ ਇੰਨੇ ਪਾਠ ਕੀਤੇ ਨੇ। ਗਿਣਤੀ ਸ਼ੁਰੂ ਹੋ ਗਈ ਨਾ, ਪਿਛਲੇ ਦਿਹਾੜੇ 'ਚ ਮੈਂ ਅਰਜ਼ ਕੀਤੀ ਸੀ ਇੱਕ ਵਾਰ ਕਿ ਗਿਣਤੀ ਮਨੁੱਖ ਉਹ ਕਰਦਾ ਹੈ ਜਿਸਨੇ ਉਹਦਾ ਇਵਜ਼ਾਨਾ ਲੈਣਾ ਹੋਵੇ, ਜਿਹਨੇ ਕੀਮਤ ਵਟਣੀ ਹੋਵੇ। ਮੈਂ ਕਰਜ਼ ਕੀਤੀ ਸੀ, ਵਪਾਰੀ ਮਨੁੱਖ ਜਿਹੜਾ ਉਹ ਸ਼ਾਮਾਂ ਨੂੰ ਗਿਣਤੀ ਕਰਦਾ ਮੈਂ ਕਿੰਨੀ ਇਨਵੈਸਟਮੈਂਟ ਕੀਤੀ ਸੀ, ਕਿੰਨੀ ਮੇਰੀ ਰਿਟਰਨ ਹੈ, ਕਿੰਨਾ ਮੈਨੂੰ ਲਾਭ ਹੋਇਆ, ਕਿੰਨਾ ਮੈਨੂੰ ਨੁਕਸਾਨ ਹੋਇਆ, ਇਹ ਸਾਰਾ ਹਿਸਾਬ ਕਿਤਾਬ ਸਾਰੇ ਅੰਕੜੇ ਉਹ ਆਪਣੀ ਰੋਕੜ ਜੋੜਦਾ। ਕਿਉਂ? ਕਿਉਂਕਿ ਉਹ ਬਦਲੇ ਵਿੱਚ ਕੁਛ ਚਾਹੁੰਦਾ, ਪ੍ਰੋਫਿਟ ਚਾਹੁੰਦਾ, ਉਹਨੂੰ ਲੋੜ ਪ੍ਰਤੀਤ ਹੁੰਦੀ। ਪਰ ਗੁਰੂ ਕਹਿੰਦੇ ਨੇ ਮੈਨੂੰ ਤੇ ਉਹ ਭਗਤੀ ਚਾਹੀਦੀ ਜਿਹਦੇ ਵਿੱਚ ਹੋਵੇ ਕਰਮ ਕਰਤ ਹੋਵੇ ਨੇ ਕਰਮ ਕਰ ਰਿਹਾ, ਕਹਿੰਦਾ ਕੁਛ ਵੀ ਨਹੀਂ ਕਰ ਰਿਹਾ, ਗਿਣੇਗਾ ਕਿਵੇਂ? ਜਦੋਂ ਕੁਛ ਕਰਨ ਤੋਂ ਬਾਅਦ ਉਹਨੇ ਕਹਿਣਾ ਮੈਂ ਕੁਛ ਵੀ ਨਹੀਂ ਕਰ ਰਿਹਾ, ਜਦੋਂ ਉਹਦੇ ਅੰਦਰ ਦਾ ਅਹਿਸਾਸ ਹੈ ਕਿ ਮੈਂ ਕੁਛ ਵੀ ਨਹੀਂ ਕਰ ਰਿਹਾ, ਇਹ ਹੈ ਨਿਮਰਤਾ ਦੀ ਭਗਤੀ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਬੜੀ ਪ੍ਰਚਲਿਤ ਭਾਈ ਸਾਹਿਬ ਭਾਈ ਗੁਰਦਾਸ ਦੀ ਤੁਕ ਪੜ੍ਹਨੇ ਆ।
ਬਾਬੋ ਪੈਦਾ ਸੱਚ ਖੰਡ, ਬਾਬੋ ਪੈਦਾ ਸੱਚ ਖੰਡ,
ਤੇ ਉੱਥੋਂ ਲਿਆ ਕੀ
ਨੌ ਨਿਧ ਨਾਮ ਗਰੀਬੀ ਪਾਈ।
ਨਹੀਂ ਤਾਂ ਇਹ ਖਿਆਲ ਕਰਿਓ, ਐਸਾ ਵੀ ਹੋ ਸਕਦਾ ਹੈ ਕਿ ਅਣਖ ਤਪੱਸਿਆ ਕਰੇ ਅਹੰਕਾਰ। ਅਸੀਂ ਅੱਜ ਦੇ ਜ਼ਮਾਨੇ ਅੰਦਰ ਬੜੇ ਦੇਖਦੇ ਹਾਂ, ਆ ਜਿੰਨੇ ਪੁਰਾਣੀ ਹਿਸਟਰੀ ਵਿੱਚ ਵੀ ਤੁਸੀਂ ਦੇਖੋ, ਹਿੰਦੂ ਮਿਥਾਸ ਵਿੱਚ ਜਿੰਨੇ ਜੋਗੀ ਜਤੀ ਤਪੀ ਜੰਗਲਾਂ ਵਿੱਚ ਬੈਠ ਕੇ ਤਪ ਕਰਨ ਵਾਲੇ ਰਿਸ਼ੀ ਮੁਨੀ ਵਰਿਆਂ ਤਪ ਕਰਦੇ ਸਨ, ਉਹ ਇੱਕ ਦੂਜੇ ਨੂੰ ਵਰ ਸ਼ਰਾਪ ਵਿੱਚ ਹੀ ਟਾਈਮ ਲਗਾ ਦਿੰਦੇ ਸਨ, ਵਰ ਸ਼ਰਾਪ। ਤੇ ਅਸੀਂ ਵੀ ਇੱਕ ਭਰਮ ਭੁਲੇਖੇ ਵਿੱਚ ਅੱਜ ਕੱਲ੍ਹ ਸਾਧੂ ਦੀ ਕਿਸੇ ਸੰਤ ਦੀ ਉਪਮਾ ਇਸੇ ਗੱਲ 'ਤੇ ਨਿਰਭਰ ਕਰਨੇ ਹਾਂ, ਭਲਾ ਉਹ ਕਿਸੇ ਨੂੰ ਕਿੰਨੇ ਕੁ ਸ਼ਰਾਪ ਦਿੰਦਾ, ਕਿੰਨੇ ਕੁ ਵਰ ਦਿੰਦਾ। ਫਲਾਣੇ ਦੇ ਵਰ ਨਾਲ ਮੈਨੂੰ ਆਹ ਚੀਜ਼ ਮਿਲੀ। ਜਿਹੜਾ ਵਰ ਸ਼ਰਾਪ ਦਿੰਦਾ ਨਾ, ਇਹਦਾ ਮਤਲਬ ਉਹ ਆਪਣੀ ਕਿਸੇ ਭਗਤੀ ਜਾਂ ਤਪੱਸਿਆ ਜੇ ਹੋਵੇ ਵੀ ਤਾਂ ਉਹਦੀ ਸ਼ਕਤੀ 'ਤੇ ਅਭਿਮਾਨ ਕਰਦਾ, ਮੈਂ ਕਿਸੇ ਨੂੰ ਕੁਝ ਦੇ ਸਕਣਾ। ਅਜਿਹਾ ਦੇ ਸਕਣਾ ਵਾਲਾ ਨਾ, ਇਹ ਕਰਮ ਕਰਤ ਹੋਵੇ ਨਿਕਰਮ ਨਹੀਂ ਬਣ ਦਿੰਦਾ, ਇਸ ਲਈ ਉਹਨਾਂ ਦਾ ਧਰਮ ਨਿਰਮਲ ਨਹੀਂ ਰਹਿੰਦਾ। ਤਿਸ ਵੈਸ਼ਨੋ ਕਾ ਨਿਰਮਲ ਧਰਮ। ਗੁਰੂ ਇੱਕ ਬੜਾ ਖੂਬਸੂਰਤ ਤੇ ਬੜੀ ਸੂਝ ਨਾਲ ਐਸਾ ਸੰਕੀਰਨ ਬੜਾ ਬਰੀਕੀ ਦਾ ਰਸਤਾ ਫੁਰਮਾ ਰਹੇ ਨੇ। ਕਹਿੰਦੇ ਨੇ ਭਲਿਆ, ਜੇ ਤੂੰ ਜ਼ਬਾਨ ਦੀ ਗਿਣਤੀ ਮਿਣਤੀ ਦੇ ਲਫਜ਼ਾਂ ਦੇ ਨਾਮ ਦੇ ਦੁਆਲੇ ਜੀਵਨ ਗੁਜ਼ਾਰਦਾ ਰਹੇਗਾ, ਅੱਗੇ ਨਹੀਂ ਵੱਧ ਸਕੇਗਾ, ਤਾਂ ਇਉਂ ਹੀ ਹੈ। ਪੌੜੀਆਂ ਤਾਂ ਇਹੋ ਹੀ ਨੇ, ਪਰ ਖਲੋਤਾ ਪਹਿਲੇ ਸਟੈਪ ਤੇ, ਅਜੇ ਚੜ੍ਹਿਆ ਨਹੀਂ, ਪੌੜੀਆਂ ਇਹੋ ਹੀ ਨੇ ਪਰ ਅਜੇ ਪਹਿਲੇ ਸਟੈਪ ਤੇ ਖਲੋਤਾ, ਚੜ੍ਹਿਆ ਨਹੀਂ। ਤੇ ਜਦੋਂ ਅਵਸਥਾ ਉੱਚੀ ਉੱਠੇਗੀ ਉਦੋਂ ਕਰਮੇ ਨਾਸ ਹੋ ਜਾਏਗਾ। ਗਿਆਨੇ ਕਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੇ ਨਾਸ, ਉੱਥੇ ਕਰਮ ਕਰਤ ਹੋਵੇ ਨੇ ਕਰਮ ਹੋ ਜਾਏਗਾ। ਤੇ ਜ਼ਬਾਨ ਨਾਲ ਕੀਤਾ ਹੋਇਆ ਨਾਮ ਜਿਹੜਾ ਉਹ ਕਰਮ ਹੈ, ਕਿਉਂਕਿ ਸਰੀਰ ਨਾਲ ਜੋ ਕੁਝ ਵੀ ਕੰਮ ਕੀਤਾ ਜਾਂਦਾ ਉਹ ਕਰਮ ਹੈ। ਗੁਰੂ ਕਹਿੰਦੇ ਜਿੰਨੀ ਦੇਰ ਤੇਰੀ ਅਵਸਥਾ ਵਿੱਚ ਸ਼ਾਮਲ ਨਹੀਂ ਹੋ ਜਾਂਦਾ ਉਹਨੂੰ ਸਹਿਜ ਭਗਤੀ ਕਹਿੰਦੇ ਨੇ, ਜਿਹੜੀ ਕਰਮ ਦੇ ਰੂਪ ਵਿੱਚ ਆਪ ਕਰਨੀ ਨਾ ਪਵੇ ਤੇ ਹੋ ਹੀ ਜਾਏ। ਜੀਵਨ ਉਹੀ ਹੈ ਜਿਹੜਾ ਆਪਣੇ ਆਪ ਸਹਿਜ ਵਿੱਚ ਹੋਵੇ। ਐਗਜ਼ਾਮਪਲ ਵਜੋਂ ਅਰਜ਼ ਕੀਤੀ ਸੀ, ਅਸੀਂ ਸਾਹ ਲੈਂਦੇ ਹਾਂ, ਕਦੀ ਸੋਚ ਕੇ ਲਿਆ ਕਿ ਇੰਨੀ ਦੇਰ ਬਾਅਦ ਸਾਹ ਲੈ ਲਈਏ, ਹੁਣ ਦੇਰ ਹੋ ਗਈ ਸਾਹ ਲੈ ਲਈਏ, ਆਪਣੇ ਆਪ ਲਈ ਜਾਂ ਗੱਲਾਂ ਵੀ ਕਰੀ ਜਾਂਦੇ ਹਾਂ, ਕੰਮ ਵੀ ਕਰੀ ਜਾਂਦੇ, ਈਵਨ ਬੇਫਿਕਰ ਹੋ ਕੇ ਸੌਂ ਜਾਈਦਾ ਹੈ ਇਸ ਖਿਆਲੋਂ ਵੀ ਸਾਹ ਆਪਣੇ ਆਪ ਹੀ ਚੱਲੀ ਜਾਂਦਾ। ਨਹੀਂ ਤਾਂ ਸੁੱਤਿਆਂ ਸਾਨੂੰ ਫਿਕਰ ਹੋਣਾ ਚਾਹੀਦਾ ਅਸੀਂ ਸੌਂ ਗਏ ਤੇ ਸਾਹ ਕੌਣ ਲਵੇਗਾ, ਸਾਹ ਜੀਵਨ। ਪਰ ਜਦੋਂ ਸਹਿਜ ਦਾ ਸਾਹ ਖਤਮ ਹੋ ਜਾਏ, ਰੱਬ ਵੱਲੋਂ ਪ੍ਰਭੂ ਵੱਲੋਂ ਸਹਿਜ ਰੂਪ ਵਿੱਚ ਜੀਵਨ ਦਾ ਦਿੱਤਾ ਹੋਇਆ ਸਾਹ ਖਤਮ ਹੋਣ ਵਾਲਾ ਹੋਵੇ, ਅਸੀਂ ਕਈ ਵਾਰ ਫਿਰ ਆਕਸੀਜਨ ਲਗਾਉਂਦੇ ਹਾਂ। ਕਈਆਂ ਨੂੰ ਆਕਸੀਜਨ ਲਗਾਇਆ ਜਾਂਦਾ, ਦਿਨ ਦਾ ਆਕਸੀਜਨ ਵੀ ਸਾਹ ਹੀ ਹੈ, ਪਰ ਉਹ ਕਿਉਂਕਿ ਸਹਿਜ ਦਾ ਸਾਹ ਨਹੀਂ, ਇਸ ਵਾਸਤੇ ਡਾਕਟਰ ਨੂੰ ਉੱਥੇ ਨਿਸ਼ਚਿਤ ਕਰਨਾ ਪੈਂਦਾ ਵੀ ਇਹਨੂੰ ਕਿੰਨਾ ਕੁ ਆਕਸੀਜਨ ਦੇਣਾ ਹੈ। ਮਿੱਤਰ ਗਿਆ, ਉਹਨੂੰ ਨਿਸ਼ਚਿਤ ਕਰਨਾ ਪੈਂਦਾ ਕਿੰਨਾ ਕੁ ਸਾਹ ਦੇਣਾ ਹੈ, ਉਹ ਸਹਿਜ ਦਾ ਸਾਹ ਨਹੀਂ। ਇਸ ਲਈ ਇਹੋ ਕਾਰਨ ਹੈ ਕਿ ਉਹ ਜੀਵਨ ਵੀ ਨਹੀਂ। ਜੇ ਕੋਈ ਉਸ ਆਕਸੀਜਨ ਦੇ ਸਾਹ 'ਤੇ ਜੀਵਨ ਨੂੰ ਜੀਵਨ ਮੰਨ ਲੈ ਤਾਂ ਦੁਨੀਆਂ ਅੰਦਰ ਮਰੇ ਕੋਈ ਨਾ, ਆਕਸੀਜਨ ਦੇ ਸਿਲੰਡਰ ਨਾਲ ਹੀ ਚੁੱਕੀ ਫਿਰਨ, ਉਹ ਸਾਹ ਨਹੀਂ, ਉਹ ਜੀਵਨ ਨਹੀਂ, ਜੀਵਨ ਸਹਿਜ ਹੈ। ਉਹ ਭਲਿਆ, ਜੇ ਤੇਰਾ ਜੀਵਨ ਸਹਿਜ ਹੈ ਤੇ ਭਗਤੀ ਵੀ ਸਹਿਜ ਹੈ। ਜਿਹੜਾ ਕਰਮ ਤੂੰ ਆਪ ਕਰੇ, ਕੋਸ਼ਿਸ਼ ਕਰੇਂਗੇ ਵੀ ਮੈਂ ਆਹ ਕੰਮ ਕਰਾਂ, ਮੈਂ ਇੰਨੇ ਪਾਠ ਕਰ ਲਵਾਂ, ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰ ਲਵਾਂ, ਇੰਨੀਆਂ ਮਾਲਾਂ ਕਰ ਲਵਾਂ, ਗੁਰੂ ਕਹਿੰਦੇ ਨੇ ਇਹਦੇ ਵਿੱਚੋਂ ਤਰੀਕ ਹੋਵੇਂ ਪੈਦਾ ਹੋਏਗੀ। ਅਜੇ ਤੂੰ ਜੀਵਨ ਨੂੰ ਸਹਿਜ ਵਿੱਚ, ਭਗਤੀ ਨੂੰ ਸਹਿਜ ਵਿੱਚ ਨਹੀਂ ਲੈ ਗਿਆ ਕਿ ਤੈਨੂੰ ਪਤਾ ਹੋਵੇ ਮੈਂ ਕੁਛ ਵੀ ਕਰ ਰਿਹਾ ਕਿ ਨਹੀਂ ਕਰ ਰਿਹਾ। ਅੰਦਰ ਸੁਖਮਨੀ ਸਾਹਿਬ ਦੀ ਜਿਹੜੀ ਰਹਿਮਤ ਹੈ ਨਾ, ਜੋ ਨੇ ਗੁਰੂ ਨੇ ਬਖਸ਼ੀ, ਉਹ ਜੀਵਨ ਦੇ ਰੂਪ ਵਿੱਚ ਬਣ ਜਾਏ। ਜੋ ਜਪਜੀ ਵਿੱਚ ਗੁਰੂ ਨੇ ਜੀਵਨ ਬਖਸ਼ਿਆ ਉਹ ਜੀਵਨ ਦੇ ਰੂਪ ਵਿੱਚ ਬਣ ਜਾਏ, ਤੇਰੇ ਸਹਿਜ ਵਿੱਚ ਜਪਜੀ ਸ਼ਾਮਲ ਹੋ ਜਾਏ, ਤੇਰੇ ਸਹਿਜ ਵਿੱਚ ਸੁਖਮਨੀ ਸ਼ਾਮਲ ਹੋ ਜਾਏ, ਤੇਰੇ ਸਹਿਜ ਵਿੱਚ ਨਾਮ ਸ਼ਾਮਲ ਹੋ ਜਾਏ, ਤੈਨੂੰ ਇਹ ਅਹਿਸਾਸ ਨਾ ਹੋਵੇ ਕਿ ਮੈਂ ਕੁਝ ਕਰ ਰਿਹਾ। ਜਿਸ ਦਿਨ ਤੈਨੂੰ ਅਹਿਸਾਸ ਹੋ ਗਿਆ ਮੈਂ ਕੁਝ ਕਰ ਰਿਹਾ, ਫਿਰ ਤਾਂ ਮੈਂ ਆ ਗਈ, ਭਾਵੇਂ ਇਹ ਹੀ ਅਹਿਸਾਸ ਹੋਇਆ ਕਿ ਮੈਂ ਮਾਲਾ ਫੇਰ ਰਿਹਾ, ਤਦ ਵੀ ਹੋਮੇ ਆ ਗਈ। ਇਸ ਲਈ ਖਿਆਲ ਕਰੀ, ਸਤਿਗੁਰੂ ਕਹਿਣ ਲੱਗੇ ਜਿਹੜਾ ਆਦਮੀ, ਜਿਹੜਾ ਵਿਅਕਤੀ ਪਹਿਲੇ ਸਟੈਪ ਤੇ ਖਲੋਤਾ ਹੈ, ਉਹਨੂੰ ਖੰਭ ਤੇ ਲੱਗੇ ਨੇ ਉੱਤਾਂ ਚੜ੍ਹਨ ਦੇ। ਆਹ ਇੱਕ ਲਫ਼ਜ਼ ਫਿਰ ਸਮਝਣਾ ਹੈ, ਉਹਨੂੰ ਖੰਭ ਤੇ ਲੱਗੇ ਨੇ, ਖੰਭ ਹੁੰਦੇ ਉੱਡਣ ਵਾਸਤੇ, ਪਰ ਹਰ ਇੱਕ ਖੰਭ ਦੀ ਉਡਾਰੀ ਕੁਝ ਥੋੜਾ ਹੁੰਦੀ ਹੈ, ਆਹ ਫਰਕ ਹੈ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ ਉਹਨੇ, ਕਹਿਣ ਲੱਗੇ ਚੜ੍ਹ ਕੇ ਘੋੜੜੇ ਕੁੰਦੇ ਪਕੜੇ ਖੂੰਡੀ ਦੀ ਖਿਡਾਰੀ ਹੰਸਾਂ ਸੇਤੀ ਚੇਤੋਂ ਲਾਸੇ ਕੁੱਕੜ ਦੀ ਉਡਾਰੀ। ਗੁਰਬਾਣੀ ਵਿੱਚ ਇੱਕ ਸਵਾਲ ਕੀਤਾ ਗਿਆ ਖੂੰਡੀ ਦੀ ਖੇਡ ਜਿਹੜੀ ਹੈ ਨਾ ਇਹ ਪੁਰਾਤਨ ਖੇਡਾਂ ਵਿੱਚੋਂ ਇੱਕ ਐਸੀ ਖੇਡ ਵੀ ਹੈ ਜਿਹੜੀ ਆਮ ਖੂੰਡੀ ਦੀ ਜਿਹੜੀ ਧਰਤੀ 'ਤੇ ਦੌੜ ਕੇ ਜਿਹਨੂੰ ਆਪਾਂ ਹਾਕੀ ਕਹਿ ਦਿੰਦੇ ਹਾਂ ਅੱਜ ਦੇ ਜ਼ਮਾਨੇ ਅੰਦਰ, ਇਹ ਨਹੀਂ ਇਹਦੇ ਤੋਂ ਵੱਖਰੀ ਕਿਸਮ ਦੀ ਸੀ। ਜਿਹੜਾ ਕੋਈ ਚੰਗਾ ਐਕਸਪਰਟ ਘੋੜ ਸਵਾਰ ਹੁੰਦਾ ਸੀ ਘੋੜ ਸਵਾਰ ਅਤੇ ਬੇਫਿਕਰੀ ਨਾਲ ਘੋੜ ਸਵਾਰੀ ਕਰ ਸਕਦਾ ਸੀ ਉਹ ਘੋੜੇ 'ਤੇ ਚੜ੍ਹ ਕੇ ਲੰਬੇ ਹੈਂਡਲ ਵਾਲੀ ਖੂੰਡੀ ਫੜ ਕੇ ਉਸ ਗੇਂਦ ਨੂੰ ਉਸ ਬਾਲ ਨੂੰ ਘੋੜੇ ਦੀ ਦੌੜ ਨਾਲ ਚੱਲਦਾ ਚੱਲਦਾ ਹੀ ਚਲਾਉਂਦਾ ਸੀ। ਇਸ ਕਿਸਮ ਦੀਆਂ ਪੋਲੋ ਖੇਡਾਂ ਜਾਂ ਇਸ ਕਿਸਮ ਦੀਆਂ ਗੇਮਾਂ ਵਿੱਚ ਹੀ ਆਪਣੇ ਅਜੇ ਤੱਕ ਵੀ ਜਦੋਂ ਕਦੀ ਜਾਓ ਦਿਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਅਤੇ ਨਿਹੰਗਾਂ ਸਿੰਘਾਂ ਕੋਲ ਜਿਨ੍ਹਾਂ ਕੋਲ ਇਸ ਕਿਸਮ ਦਾ ਤਜਰਬਾ ਹੈ ਉਹ ਕਿੱਲੇ ਕੱਢਦੇ ਨੇ ਦੂਰੋਂ ਨੇਜ਼ਾ ਲੈ ਕੇ ਆਉਂਦੇ ਨੇ ਘੋੜੇ 'ਤੇ ਸਵਾਰ ਦੌੜੇ ਆਉਂਦੇ ਨੇਜ਼ਾ ਪੁੱਟਦੇ ਨੇ ਲੈ ਜਾਂਦੇ ਇਹ ਸਾਰੀਆਂ ਗੇਮਾਂ ਇਸ ਕਿਸਮ ਦੀਆਂ। ਹੁਣ ਘੋੜੇ ਉੱਤੇ ਚੜ੍ਹ ਕੇ ਖੂੰਡੀ ਦੇ ਖਿਡਾਰੀ ਉਹ ਖੇਡ ਸਕਦਾ ਜਿਹੜਾ ਆਦਮੀ ਘੋੜ ਸਵਾਰੀ ਦਾ ਪਹਿਲਾਂ ਐਕਸਪਰਟ ਹੋਵੇ ਐਨੀ ਬੇਫਿਕਰੀ ਨਾਲ ਘੋੜ ਸਵਾਰੀ ਕਰਦਾ ਹੋਵੇ ਕਿ ਉਹਨੂੰ ਬਿਲਕੁਲ ਡਰ ਨਾ ਲੱਗਦਾ ਹੋਵੇ ਕਿ ਮੈਂ ਘੋੜੇ ਤੋਂ ਡਿੱਗ ਪਵਾਂਗਾ। ਗੁਰੂ ਕਹਿੰਦੇ ਨੇ ਕਿੱਡੀ ਅਜੀਬ ਗੱਲ ਹੈ ਕੁੰਦਾ ਕਹਿੰਦੇ ਨੇ ਇੱਕ ਹੈਂਡਲ ਨੂੰ ਹੱਥੇ ਨੂੰ ਜਿਹੜਾ ਕਾਠੀ ਦੇ ਕਦੀ ਤੁਸੀਂ ਦੇਖੋ ਹੋਵੇਗਾ ਜਦੋਂ ਘੋੜੇ 'ਤੇ ਕਾਠੀ ਪਾਉਂਦੇ ਉਹਨੂੰ ਕਾਠੀ ਪੁਰਾਣੀ ਹੁੰਦਾ ਉਹਦੇ ਅੱਗੇ ਇੱਕ ਕੁੰਦਾ ਬਣਿਆ ਹੁੰਦਾ ਹੈ ਦਸਤਾ ਜੇ ਹੈਂਡਲ ਜੇ ਉਹਨੂੰ ਹੱਥ ਪਾ ਕੇ ਬੱਚੇ ਜਾਂ ਜਿਹੜੇ ਸਧਾਰਨ ਪਹਿਲੇ ਦਿਨ ਕੁਝ ਦਿਨ ਸਫ਼ਰ ਕਰਨ ਵਾਲੇ ਨੇ ਘੋੜੇ ਸਵਾਰ ਉਹ ਉਹਨੂੰ ਹੱਥ ਪਾਉਂਦੇ ਨੇ ਕਿਤੇ ਡਿੱਗ ਨਾ ਪਈਏ ਪਰ ਜਦੋਂ ਐਕਸਪਰਟ ਹੋ ਜਾਂਦਾ ਫਿਰ ਉਹਨੂੰ ਹੱਥ ਪਾਉਣ ਦੀ ਲੋੜ ਨਹੀਂ ਪੈਂਦੀ ਫਿਰ ਉਹਨਾਂ ਨੂੰ ਕੁੰਦੇ ਨੂੰ ਹੱਥ ਪਾ ਕੇ ਨਹੀਂ ਬੈਠਣਾ ਪੈਂਦਾ ਸਹਾਰੇ ਦੀ ਲੋੜ ਨਹੀਂ ਹੁੰਦੀ ਡਰ ਨਹੀਂ ਨਾ ਰਹਿੰਦਾ ਵੀ ਡਿੱਗ ਪਾਉਂਦੇ। ਗੁਰੂ ਕਹਿੰਦੇ ਕਿਹੜੀ ਅਜੀਬ ਗੱਲ ਘੋੜੇ 'ਤੇ ਚੜ੍ਹਦਾ ਅਤੇ ਕੁੰਦੇ ਨੂੰ ਫੜ ਕੇ ਬੈਠਾ ਵੀ ਕਿਤੇ ਡਿੱਗ ਨਾ ਪਵਾਂ ਅਤੇ ਖੇਡਣਾ ਚਾਹੁੰਦਾ ਖੂੰਡੀ ਦੀ ਖੇਡ ਖੂੰਡੀ ਦੀ ਖੇਡ ਖੇਡਣਾ ਚਾਹੁੰਦਾ ਘੋੜ ਸਵਾਰੀ ਆਉਂਦੀ ਨਹੀਂ ਜੇ ਬਹਿੰਦਾ ਤਾਂ ਇੰਨਾ ਪੈ ਡਰਦਾ ਕੁੰਦੇ ਨੂੰ ਫੜ ਕੇ ਬੈਠਾ ਕਿਤੇ ਡਿੱਗ ਨਾ ਪਵਾਂ ਚੜ੍ਹ ਕੇ ਘੋੜੇ ਕੁੰਦੇ ਪਕੜੇ ਖੂੰਡੀ ਦੀ ਖਿਡਾਰੀ ਹੰਸਾ ਸੇਤੀ ਚੇਤੋਂ ਲਾਸੇ ਸ਼ਰਤਾਂ ਭਲੇ ਆਉਂਦਾ ਹੰਸਾਂ ਨਾਲ ਵੀ ਤੁਹਾਡੇ ਬਰਾਬਰ ਮੈਂ ਉੱਡ ਸਕਣਾ ਜਿੱਥੇ ਤੁਹਾਡੀ ਪਹੁੰਚ ਹੈ ਉੱਥੇ ਮੈਂ ਵੀ ਪਹੁੰਚ ਸਕਣਾ ਪਰ ਖਾਂਬਣੇ ਕੁੱਕੜ ਦੀ ਉਡਾਰੀ ਵਾਲੇ ਹੰਸਾਂ ਸੇਤੀ ਚੇਤੋਂ ਲਾਸੇ ਕੁੱਕੜ ਦੀ ਉਡਾਰੀ। ਹੁਣ ਆਖਰ ਕੁੱਕੜ ਕੋਲ ਵੀ ਤਾਂ ਖਾਂਬਣੇ ਅਤੇ ਹੰਸਾਂ ਕੋਲ ਵੀ ਖਾਂਬਣੇ ਲੇਕਿਨ ਖੰਭਾਂ ਵਿੱਚ ਫਰਕ ਹੈ ਨਾ। ਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਜ਼ਬਾਨੋਂ ਜ਼ਬਾਨੋਂ ਕੇਵਲ ਨਾਮ ਜਪਣ ਵਾਲੇ ਅਤੇ ਹਿਰਦੇ ਵਿੱਚ ਨਾਮ ਵਸਾ ਕੇ ਜੀਵਨ ਨੂੰ ਨਾਮ ਰੂਪੀ ਗੁਣਾਂ ਦਾ ਰੂਪ ਬਣਾ ਲੈਣ ਵਿੱਚ ਕੋਈ ਫਰਕ ਹੈ ਬਸ ਆਹ ਫਰਕ ਸਮਝ ਲੈ। ਉਹ ਪੌੜੀ ਦਾ ਥੱਲੇ ਵਾਲਾ ਸਟੈਪ ਹੈ ਉਹ ਪੌੜੀ ਵਾਲਾ ਉੱਪਰ ਵਾਲਾ ਸਟੈਪ। ਹੁਣ ਥੱਲੇ ਵਾਲੇ ਸਟੈਪ 'ਤੇ ਖਲੋਤਾ ਹੋਇਆ ਕੋਈ ਜਿਹਦਾ ਜੀਵਨ ਹੀ ਨਾਮ ਬਣ ਗਿਆ ਜਿਹਦਾ ਜੀਵਨ ਹੀ ਪ੍ਰਭੂ ਦੇ ਗੁਣ ਬਣ ਗਿਆ ਜਿਹੜਾ ਨਾਮ ਰੂਪੀ ਗੁਣਾਂ ਦਾ ਧਾਰਨੀ ਹੋ ਕੇ ਉਹਦੇ ਵਿੱਚ ਆਪਣੇ ਆਪ ਨੂੰ ਸਮੋ ਬੈਠਾ ਹੈ ਉਹਦਾ ਕੋਈ ਕਰਮ ਐਸਾ ਨਹੀਂ ਕੋਈ ਜੀਵਨ ਦਾ ਪਹਿਲੂ ਐਸਾ ਨਹੀਂ ਜਿਹਦੇ ਵਿੱਚੋਂ ਪ੍ਰਭੂ ਦੇ ਗੁਣ ਨਾ ਪ੍ਰਗਟ ਹੁੰਦੇ ਹੋਣ। ਉਹਦਾ ਮੁਕਾਬਲਾ ਕੋਈ ਹੱਥ ਵਿੱਚ ਮਾਲਾਂ ਫੜ ਕੇ ਕਰੀ ਜਾਏ ਅਤੇ ਆਖੇ ਨਹੀਂ ਮੈਂ ਤੇਰੇ ਨਾਲੋਂ ਘੱਟ ਨਹੀਂ ਅਸਲ ਸੰਤ ਤਾਂ ਇਹ ਹੈ ਜਿਹਦੇ ਗਲ ਵਿੱਚ ਮਾਲਾਂ ਪਾਈ ਹੋਈ ਹੈ ਇੱਕ ਹੱਥ ਵਿੱਚ ਵੀ ਸਿਮਰਨਾ ਫੜਿਆ ਹੋਇਆ ਹੈ। ਗੁਰੂ ਕਹਿਣ ਲੱਗੇ ਜਦੋਂ ਮੈਂ ਉਹਦੇ ਵੱਲ ਦੇਖਣਾ ਤੇ ਮੈਂ ਕੀ ਸਮਝਣਾ
ਸੁਣ ਗੱਲਾਂ ਆਕਾਸ਼ ਕੀ
ਕਹਿਣ ਲੱਗੇ ਭਲਿਆ ਪੌੜੀਆਂ ਨੇ ਰਾਏ ਹੋਈ ਹੈ ਜ਼ਬਾਨ ਤੋਂ ਨਾਮ ਜਪਣਾ ਪਹਿਲਾ ਸਟੈਪ ਹੈ ਅਗਾਂਹ ਚੜ੍ਹ ਜੇ ਚੜ੍ਹੇਗਾ ਤਾਂ ਉਹ ਪਰਮਾਤਮਾ ਜਿਹੜਾ ਉੱਪਰ ਰਹਿੰਦਾ ਹੈ ਉੱਥੋਂ ਤੱਕ ਤੇਰੀ ਪਹੁੰਚ ਹੋ ਜਾਏਗੀ। ਚੜ੍ਹਿਆ ਹੋਏ 21 ਉਸ ਇੱਕ ਈਸ਼ਵਰ ਪਰਮਾਤਮਾ ਨਾਲ ਤੇਰਾ ਮੇਲ ਹੋ ਜਾਏਗਾ ਪਰ ਚੜ੍ਹਿਆ ਤਾਂ ਪਹਿਲੇ ਸਟੈਪ 'ਤੇ ਖਲੋਤੇ ਨਹੀਂ ਅਵਸਥਾ ਨੂੰ ਨਾਮ ਨੂੰ ਗੁਣਾਂ ਨੂੰ ਹਿਰਦੇ ਵਿੱਚ ਅਤੇ ਹਿਰਦੇ ਵਿੱਚੋਂ ਮਨ ਬਚ ਕਰਮ ਵਿੱਚ ਅਤੇ ਮਨ ਬਚ ਕਰਮ ਤੋਂ ਜੀਵਨ ਰੂਪ ਵਿੱਚ ਧਾਰਨ ਕਰਕੇ ਵੇਖ ਫਿਰ ਚੜ੍ਹਿਆ ਪਰ ਤੂੰ ਤੇ ਘੰਟਾ ਅੱਧਾ ਘੰਟਾ ਹੱਥ ਵਿੱਚ ਮਾਲਾਂ ਫੜ ਕੇ ਬੈਠਣ ਨੂੰ ਆਪਣੇ ਆਪ ਨੂੰ ਮਹਾਨਤਾ 'ਚ ਗਿਣ ਕੇ ਪ੍ਰਭੂ ਨਾਲ ਇੱਕ ਇਸ ਕਿਸਮ ਦਾ ਸਿਲਸਿਲਾ ਬਣਾਉਣਾ ਚਾਹੁੰਦਾ ਕਿ ਪ੍ਰਭੂ ਨੂੰ ਮੈਂ ਖੌਰੇ ਖਰੀਦ ਲਵਾਂਗਾ। ਭਲਿਆ ਖਰੀਦਦਾ ਉਹ ਹੈ ਜਿਹਦੇ ਮਨ ਵਿੱਚ ਇਹ ਹਉਮੈ ਹੋਵੇ ਕਿ ਮੇਰੇ ਕੋਲ ਕੀਮਤ ਹੈ ਜਿਹੜਾ ਵੈਲਿਊ ਪਾਉਂਦਾ ਕਿ ਇੰਨੀਆਂ ਮਾਲਾਂ ਤੋਂ ਬਾਅਦ ਉਹ ਖੁਸ਼ ਹੋ ਜਾਂਦਾ ਹੈ। ਗੁਰੂ ਕਹਿੰਦੇ ਨੇ ਜਦੋਂ ਮੈਂ ਇਹ ਦੋ ਗੱਲਾਂ ਆਹਮੋ ਸਾਹਮਣੇ ਦੇਖਣਾ ਤੇ ਮੈਨੂੰ ਇਉਂ ਦਿਸਦਾ ਹੈ,
ਸੁਣ ਗੱਲਾਂ ਆਕਾਸ਼ ਕੀ, ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ।
ਕੀਟ ਕਹਿੰਦੇ ਨੇ ਕੀੜੇ ਨੂੰ, ਕੀੜੇ ਨੂੰ ਖੰਭ ਲੱਗ ਜਾ। ਉਹ ਕਹਿੰਦਾ ਖੰਭ ਤੇ ਮੈਨੂੰ ਵੀ ਲੱਗ ਗਏ ਨੇ, ਕੀ ਹੋਇਆ ਹੰਸ ਕੋਲ ਖੰਭ ਨੇ ਤਾਂ। ਪਰ ਉਹਨੂੰ ਇਹ ਪਤਾ ਨਹੀਂ ਉਹਦੇ ਖੰਭਾਂ ਵਿੱਚ ਤੇ ਮੇਰੇ ਖੰਭਾਂ ਵਿੱਚ ਬੜਾ ਫਰਕ ਹੈ। ਜਿਹੜਾ ਜੀਵਨ ਵਿੱਚ ਧਾਰਨ ਕਰ ਲੈਂਦਾ ਪ੍ਰਭੂ ਦੇ ਗੁਣਾਂ ਨੂੰ, ਜਿਹੜਾ ਜ਼ਿੰਦਗੀ ਆਪਣੇ ਪ੍ਰਭੂ ਦੇ ਗੁਣਾਂ ਦੇ ਵਿੱਚ ਲਬਰੇਜ਼ ਕਰਕੇ ਉਹਦਾ ਰੂਪ ਹੋ ਜਾਂਦਾ ਹੈ, ਉਹਦੇ ਵਿੱਚ ਤੇ ਕੇਵਲ ਮਾਲਾਂ ਫੇਰਨ ਵਾਲੇ ਵਿੱਚ ਬੜਾ ਫਰਕ ਹੈ। ਹਾਂ, ਰਸਤਾ ਇਹੋ ਹੀ ਹੈ, ਇਹ ਸਟੈਪ ਇਗਨੋਰ ਨਹੀਂ ਕਰਨਾ, ਛੱਡਣਾ ਨਹੀਂ, ਪਰ ਇਹਦੇ ਤੋਂ ਅਗਾਂਹ ਵੀ ਲੰਘਣਾ। ਜੋ ਕੁਝ ਜਿਹੜਾ ਪ੍ਰਭੂ ਦਾ ਨਾਮ ਸਿਮਰਨ ਗੁਣ ਅਸੀਂ ਮੂੰਹੋਂ ਜ਼ਬਾਨੋਂ ਆਖਣੇ ਆ, ਉਹਨੂੰ ਕੱਲ੍ਹ ਹਿਰਦੇ ਵਿੱਚ ਵੀ ਵਸਾਈਏ। ਪਿਛਲੇ ਦਿਹਾੜਿਆਂ 'ਚ ਵੀ ਇਸ ਲਈ ਅਰਜ਼ ਕੀਤੀ ਸੀ। ਇਹ ਖਿਆਲ ਕਰਿਓ, ਅਸੀਂ ਲਗਾਤਾਰ ਆਪਾਂ ਜਪਜੀ ਸਾਹਿਬ ਦਾ ਵਿਚਾਰ ਆਪਸ ਵਿੱਚ ਸਾਂਝਾ ਕੀਤਾ, ਗੁਰੂ ਦੀ ਬਖਸ਼ਿਸ਼ ਸਦਕਾ। ਦੇਖਣਾ ਤਾਂ ਇਹ ਹੈ ਭਲਾ ਇਸ ਸਾਰੇ ਵਿਚਾਰ ਨੂੰ ਸੁਣਨ ਤੋਂ ਬਾਅਦ, ਪੜ੍ਹਨ ਤੋਂ ਬਾਅਦ, ਭਲਾ ਅਸੀਂ ਹਿਰਦੇ ਵਿੱਚ ਕਿੰਨਾ ਕੁ ਧਾਰਨ ਕੀਤਾ। ਫੈਸਲਾ ਤਾਂ ਉਦੋਂ ਪਤਾ ਲੱਗਣਾ ਚੜ੍ਹੇ ਕਿੰਨਾ ਕਾ, ਅਸੀਂ ਤਾਂ ਸੁਣਿਆ ਤੇ ਖਲੋਤੇ ਹਾਂ, ਮੰਨੇ ਮਨ ਕੀਤਾ ਭਾਉ ਦੇ ਸਟੈਪ ਤਾਂ ਅੱਗੇ ਨੇ ਨਾ। ਗੁਰੂ ਕਹਿੰਦੇ ਨੇ ਪਹਿਲੇ ਸਟੈਪ ਤੇ ਖਲੋਤਾ ਹੋਇਆ ਕੋਈ ਮਨੁੱਖ ਜੇ ਆਖਰੀ ਮੰਜ਼ਿਲ ਤੱਕ ਪਹੁੰਚਣ ਵਾਲੇ ਕਿਸੇ ਨਾਲ ਮੁਕਾਬਲਾ ਕਰੇ ਤੇ ਗੁਰੂ ਕਹਿੰਦੇ ਨੇ ਮੈਨੂੰ ਇਉਂ ਦਿਸਦਾ,
ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਜੋ ਪ੍ਰਿਆ ਮਾਨੇ, ਜੋ ਪ੍ਰਿਆ ਮਾਨੇ ਤਿੰਨ ਕੀ ਰੀਸਾਂ, ਕੂੜੇ ਮੂਰਖ ਕੀ ਹਠੀਸਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ, ਬਾਹਰੋਂ ਚਿੱਟਵੀਆਂ ਰੀਸਾਂ ਕਰੇ ਤਿਨਾੜੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੇ ਦਰ ਖੜੀਆਂ ਨਾਲ ਖਸਮੇ ਰੱਤੀਆਂ,
ਜਿਹੜੀਆਂ ਦਰਵਾਜ਼ੇ ਤੇ ਪਹੁੰਚ ਗਈਆਂ ਨੇ, ਜਿਹੜੇ ਸਾਰੀਆਂ ਪੌੜੀਆਂ ਚੜ ਗਏ ਨੇ। ਇਹ ਬੜੀ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ ਦੀ ਸ਼ਰਤ ਪੂਰੀ ਕਰ ਚੁੱਕੇ ਨੇ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ। ਗੁਰੂ ਕਹਿੰਦੇ ਨੇ ਉਹਦੀ ਰੀਸ ਨਾ ਕਰ, ਉਹ ਮਹਾਨ ਹੈ ਜਿਹੜਾ ਪ੍ਰਭੂ ਦੇ ਗੁਣ ਰੂਪੀ ਨਾਮ ਨੂੰ ਜੀਵਨ ਦਾ ਰੂਪ ਬਣਾ ਚੁੱਕਾ ਹੈ। ਗੁਰੂ ਕਹਿੰਦੇ ਨੇ
ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ।
ਕਹਿਣ ਲੱਗੇ ਜਦੋਂ ਇਸ ਗੱਲ ਨੂੰ ਸਮਝ ਲਏਗਾ ਨਾ, ਫਿਰ ਤੇਰੇ ਮਨ ਵਿੱਚ ਉਹ ਗਿਣਤੀ ਮਿਣਤੀ ਵਾਲੀ ਹਉਮੈ ਨਹੀਂ ਆਏਗੀ ਕਿ ਮੈਂ ਇੰਨੀ ਵਾਰ ਇੰਨੀਆਂ ਲੱਖ ਜੇਬਾਂ ਨਾਲ ਇੰਨੀ ਵਾਰ ਅਤੇ ਇੰਨੀਆਂ ਮਾਲਾਂ ਅਤੇ ਇੰਨੇ ਪਾਠ ਕਰ ਲਵਾਂ ਅਤੇ ਮੈਂ ਪ੍ਰਭੂ ਨੂੰ ਖਰੀਦ ਸਕਣਾ। ਗੁਰੂ ਕਹਿੰਦੇ ਨਹੀਂ, ਫਿਰ ਤੇਰੀ ਹਉਮੈ ਖਤਮ ਹੋ ਜਾਏਗੀ। ਜਦੋਂ ਕਰਮ ਕਰਤ ਹੋਵੇ ਨੇ ਕਰਮ ਵੀ ਚਲਾ ਜਾਏਗਾ, ਜਦੋਂ ਜਿਵੇਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਆਇਆ ਹੈ, ਨੌਣਿਤ ਨਾਮ ਗਰੀਬੀ ਪਾਈ, ਜਦੋਂ ਦੋਨੋਂ ਚੀਜ਼ਾਂ ਅੰਦਰ ਆ ਜਾਣਗੀਆਂ ਤੇਰੇ ਮਨ ਵਿੱਚ ਫਿਰ ਹਉਮੈ ਨਹੀਂ ਰਹੇਗੀ। ਉਦੋਂ ਤੇਰੇ ਮਨ ਵਿੱਚ ਇੱਕ ਖਿਆਲ ਆਏਗਾ ਕਿ ਨਾਨਕ ਨਦਰੀ ਪਾਈ ਹੈ, ਇਹ ਤਾਂ ਪ੍ਰਭੂ ਹੀ ਰਹਿਮਤ ਕਰੇ। ਪਿਛਲੇ ਦਿਹਾੜਿਆਂ ਤੋਂ ਲਗਾਤਾਰ ਇਹ ਚੀਜ਼ ਚੱਲ ਰਹੀ ਹੈ ਕਿ ਗੁਰੂ ਨੇ ਸਿਮਰਨ ਸਿਖਾ ਕੇ, ਨਾਮ ਦੇ ਕੇ, ਚੰਗੇ ਗੁਣ ਦੇ ਕੇ, ਸੇਵਾ ਦੇ ਕੇ, ਸੁਚੱਜੇ ਰਾਹ ਬਖਸ਼ ਕੇ ਨਾਲ ਆਖਿਆ ਭਲਿਆ ਹਉਮੈ ਨਾ ਆਵੇ। ਆਖੀ ਜਦੋਂ ਕੁਛ ਕਰ ਲਵੇ ਉਦੋਂ ਇਹ ਨਾ ਆਖੀ ਮੈਂ ਕੁਛ ਕੀਤਾ, ਆਖੀ ਕਿ ਤੇਰੀ ਰਹਿਮਤ ਨਾਲ ਹੋਇਆ, ਜੇ ਤੂੰ ਨਾ ਕਰ ਬਖਸ਼ਿਸ਼ ਕਰ ਦੋ ਮੇਰੇ ਕੋਲ ਤਾਕਤ ਨਹੀਂ ਮੈਂ ਕੁਛ ਕਰ ਲਵਾਂ। ਗੁਰੂ ਕਹਿਣ ਲੱਗੇ ਜਿਹੜੇ ਇਸ ਨੂੰ ਸਮਝ ਲੈਂਦੇ ਨੇ ਕਿ ਨਾਨਕ ਨਦਰੀ ਪਾਈ ਹੈ, ਇਹ ਤਾਂ ਉਹਦੀ ਨਦਰ ਰਹਿਮਤ ਨਾਲ, ਉਹਦੀ ਬਖਸ਼ਿਸ਼ ਨਾਲ ਹੀ ਇਹਨਾਂ ਪੌੜੀਆਂ 'ਤੇ ਚੜ੍ਹਿਆ ਜਾਂਦਾ। ਜਿਹੜੇ ਇਹ ਅਹਿਸਾਸ ਕਰਦੇ ਨੇ ਫਿਰ ਉਹ ਪੌੜੀਆਂ ਚੜ੍ਹਦੇ ਵੀ ਨੇ ਅਤੇ ਹਉਮੈ ਵੀ ਨਹੀਂ ਕਰਦੇ। ਉਹ ਕਰਨਹਾਰ ਤੇ ਛੱਡ ਦਿੰਦੇ ਨੇ। ਜਿਵੇਂ ਪਿਛਲੀ ਪੌੜੀ ਨਾਲ ਆਪਾਂ ਲਿੰਕ ਜੋੜੀਏ, ਜਿਵੇਂ ਪਿਛਲੀ ਪੌੜੀ ਵਿੱਚ ਆਇਆ ਸੀ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸਾਚੇ ਕੀ ਸਾਚੀਕਾਰ ਆਦੇਸ਼ ਦਿਸੈ ਆਦੇਸ਼। ਇਹ ਕਰ ਰਿਹਾ ਕਰਾ ਰਿਹਾ ਕਰਨ ਕਰਨ ਪ੍ਰਭ ਏਕ ਹੈ। ਐਸੀ ਨਿਮਰਤਾ ਤੇਰੇ ਕੁਛ ਕਰਨ ਤੋਂ ਬਾਅਦ ਵੀ ਹਿਰਦੇ ਵਿੱਚ ਆਈ ਹੋਵੇ ਸਮਝੇ ਮਿਲੇਗਾ ਕਰਮ ਨਾਲ ਨਦਰੀ ਕਰਨ ਨਾਲ। ਨਾਨਕ ਨਦਰੀ ਪਾਈ ਹੈ ਇਸੇ ਲਈ ਕਹਿ ਦਿੱਤਾ। ਪਰ ਕਹਿਣ ਲੱਗੇ ਕੂੜੀ ਕੂੜੇ ਠੀਸ, ਜਿਹੜਾ ਕੂੜ ਤੇ ਅਭਿਮਾਨ ਤੇ ਹੰਕਾਰ ਤੇ ਆਸ ਰੱਖਦਾ ਨਾ ਭਾਵੇਂ ਉਹ ਉਸ ਕੂੜੇ ਅਭਿਮਾਨ ਨਾਲ ਮਾਲਾ ਹੀ ਫੇਰੀ ਜਾਏ, ਮਾਲਾ ਹੀ ਫੇਰੀ ਜਾਏ। ਕੂੜੇ ਅਭਿਮਾਨ ਨਾਲ ਵੀ ਮਾਲਾ ਫਿਰਦੀਆਂ ਨੇ। ਮੈਂ ਇੱਕ ਵਾਰ ਕੀਤੀ ਸੀ, ਕਈ ਵਾਰ ਸਾਧ ਨਾਲੋਂ ਚੋਰ ਜਿਹੜਾ ਉੱਚੀ ਉੱਚੀ ਵਾਹਿਗੁਰੂ ਆਖਦੇ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ ਮੈਂ ਚੋਰੀ ਕਰਕੇ ਆਇਆ। ਗੁਰੂ ਨੇ ਇਸੇ ਲਈ ਬਾਣੀ ਵਿੱਚ ਇੱਕ ਥਾਵੇਂ ਨਹੀਂ ਕਈ ਥਾਵੇਂ ਇਸ ਗੱਲ ਦਾ ਫੈਸਲਾ ਕਰ ਦਿੱਤਾ। ਕਹਿਣ ਲੱਗੇ ਸੱਚ ਸੱਚ ਹੈ ਕੂੜ ਕੂੜ ਹੈ। ਸਤਿਗੁਰੂ ਕਹਿਣ ਲੱਗੇ
ਨਾਨਕ ਨਦਰੀ ਪਾਈ ਹੈ, ਨਾਨਕ ਨਦਰੀ ਪਾਈ ਹੈ, ਕੂੜੀ ਕੂੜੇ ਠੀਸ, ਕੂੜੀ ਕੂੜੇ ਠੀਸ, ਇਹ ਤੇਰਾ ਹੈ ਪੱਤ ਪੌੜੀਆਂ ਚੜੀਏ 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 ਹੋਏ ਇੱਕੀਸ, ਚੜੀਏ ਹੋਏ ਇੱਕੀਸ, ਏ ਤੇਰਾ ਹੈ ਪੱਤ ਪਵਣੀਆਂ, ਏ ਤੇਰਾ ਹੈ ਪੱਤ ਪਵਣੀ।
ਪੌੜੀਆਂ ਤੇ ਪੌੜੀਆਂ ਦੇ ਆਪਣੇ ਨਿਯਮ ਹੁੰਦੇ ਨੇ, ਹਰ ਇੱਕ ਕਦਮ ਪਹਿਲੇ ਕਦਮ ਤੋਂ ਉੱਚਾ ਉੱਠਦਾ ਹੈ ਤਾਂ ਪੌੜੀਆਂ ਚੜਿਆ ਜਾਂਦਾ ਹੈ। ਪਲੇਨ ਰਸਤੇ ਵਿੱਚ ਕਦਮ ਅੱਗੇ ਵੱਧਦੇ ਨੇ ਪਰ ਉੱਚੇ ਨਹੀਂ ਉੱਠਦੇ। ਪੌੜੀਆਂ ਇਸ ਗੱਲ ਦਾ ਪ੍ਰਤੀਕ ਨੇ ਕਿ ਹਰ ਇੱਕ ਕਦਮ ਪਹਿਲੇ ਕਦਮ ਨਾਲੋਂ ਉੱਚਾ ਉੱਠਦਾ ਹੈ। ਉਹ ਭਲਿਆ ਤੇਰੇ ਆਏ ਜੀਵਨ ਵਿੱਚ ਜੇ ਅੱਗੇ ਨਾਲੋਂ ਅਵਸਥਾ ਉੱਚੀ ਨਾ ਉੱਠੇ, ਜੇ ਜੀ ਕੱਲ੍ਹ ਸੀ ਅੱਜ ਉਦੋਂ ਉਚੇਰੀ ਨਾ ਉੱਠੇ। ਕੱਲ੍ਹ ਤੂੰ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਅੱਜ ਵੀ ਕੀਤਾ, ਜੇ ਅਵਸਥਾ ਵਿੱਚ ਕੋਈ ਅੰਤਰ ਨਹੀਂ ਆਇਆ ਤਾਂ ਇਹਦਾ ਮਤਲਬ ਤੂੰ ਪੌੜੀਆਂ ਨਹੀਂ ਚੜ੍ਹ ਰਿਹਾ। ਸਫ਼ਰ ਜ਼ਰੂਰ ਕਰ ਰਿਹਾ ਪਰ ਪੌੜੀਆਂ ਨਹੀਂ ਚੜ੍ਹ ਰਿਹਾ। ਇੱਥੇ ਮਸਲਾ ਹੈ ਪੌੜੀਆਂ ਦਾ, ਕਿਉਂਕਿ ਉਹ ਪ੍ਰਭੂ ਜਿਹੜਾ ਉੱਚਾ ਹੈ ਉਹਦੇ ਮੰਦਰ ਤੱਕ ਪਹੁੰਚਣ ਲਈ ਪੌੜੀਆਂ ਦੀ ਲੋੜ ਹੈ। ਇਹ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉਂ ਚੜ੍ਹੇ ਰਾਮ, ਬਿਨਾਂ ਪੌੜੀਆਂ ਤੂੰ ਉੱਤੇ ਕਿੱਥੇ ਜਾਵੇਂਗਾ, ਉੱਚਾਈ ਛੋਹ ਹੀ ਨਹੀਂ ਸਕਦਾ। ਅਤੇ ਜੇ ਤੇਰੀ ਅਵਸਥਾ ਉੱਚੀ ਨਾ ਉੱਠੇ, ਜਿਉਂ ਜੀ ਕੱਲ੍ਹ ਸੀ ਉਹੋ ਜੀ ਅੱਜ ਰਹੇ, ਜਿਉਂ ਜੀ ਪਿਛਲੇ ਸਾਲ ਸੀ ਉਹੋ ਜੀ ਅਗਲੇ ਸਾਲ ਰਹੇ, ਤਾਂ ਇਹਦਾ ਮਤਲਬ ਬੇਸ਼ੱਕ ਤੂੰ ਰੋਜ਼ ਗੁਰਦੁਆਰੇ ਜਾ ਰਹੇ ਹੈ ਪਰ ਸਫ਼ਰ ਪਲੇਨ ਵਿੱਚ ਕਰ ਰਹੇ ਹੈ, ਪਲੇਨ ਧਰਤੀ 'ਤੇ, ਅਤੇ ਅਜੂ ਪੌੜੀਆਂ ਨਹੀਂ ਚੜ੍ਹਿਆ। ਪੌੜੀਆਂ ਜਦੋਂ ਚੜ੍ਹੇਗਾ ਉਦੋਂ ਆਏ ਦਿਨ ਤੇਰੀ ਅਵਸਥਾ ਉੱਚੀ ਉੱਠੇਗੀ ਜਿਹੜੀ ਪ੍ਰਭੂ ਤੱਕ ਪਹੁੰਚਾਏਗੀ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।